आप जी ने तीन श्लोकां दा पाठ श्रवण कीता है। इन्हां तिन्हां श्लोकां दा प्रकरण एक ही है। आओ इन्हां तिन अमृत बचना नूं गुरु कृपा दे नाल आपां विचार सकीए, पर एक गल जरूर आरंभ विच मैं बेनती कर दिया कि सही अर्थां विच शेख बाबा फरीद साहब जानन कि ए अंदर दी वेदना की है। ध्यान दिया जे, क्योंकि इन्हां अर्थां विच इस विचार विच वैसे तां विचार किसे विच भी सिख नूं कदी भी दावा नहीं करना चाहिए। याद रखो गुरु ग्रंथ साहिब कहिंदे ने जिंदगी विच जिस बंदे ने भी दावा पेश कीता परमार्थ विच, चाहे संसारक तौर ते ओ लोक अंदरों सड़दे हुए देखे गए। जदों किसे दा अंदर सड़दा है सच जाणो, फिर ओदी जीभ भी अग सटदी है। किसी दे अंदर नूं साड़दा है ते अक्सर मैं बेनती करना हुन्ना कि माचिस दी तीली किसी दे घर नूं अग लाण तो पहला अपना मूंह साड़दी है, पहला आप साड़दी है तां ही किसी दूजे नूं साड़ेगी। दावा जिंदगी विच हमेशा खुवार करदा है, तां ही हजूर ने कहा कबीर दावै दाजन होत है। कोई भी आदमी दावा करदा है वो दावा अखीर अग बन जांदा है। कबीर दावै दाजन खोत है निरदावै रह निशंक। जेड़ा दावे नहीं करदा उनू कादी चिंता, पकड़ वाले नू चिंता है कि छोड़ ना जाए, ते जिन्हें पकड़ी कुछ नहीं उनू कादा डरो दे हाथ चौकी निकलना है। दावै दाजन खोत है निरदावै रह निशंक, जो जन निरदावै रह सो गने इंदर सो रंक। ओ इंदर वर्गे राजे नूं वी देवते नूं वी इक कंगाल इक गरीब समझदा है। दावा नहीं करना, जितनी कु सूझ धन गुरु ग्रंथ साहिब बख्शणगे इस विचार नूं आपां अज संपूर्ण कर सकीए। आप जितने गुरु चरणां विच हाजर हो यतन करो आसीस बख्शो, इहदा भाव कोई हुंदा है। इह एवें कहण मात्र शब्द नहीं, जे श्रोते दे मन विच वक्ते दे प्रति कुछ होर विचार होण, याद रखो श्रद्धा तो बिना वक्ते दे अंदरों शब्द नहीं निकल सकते। यह जरूरी है, ते श्रोता भी ते वक्ता भी इहदी आपसी सांझ अत जरूरी है। आप जी बख्शो आसीस और उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। इन्हां तीन श्लोकां दी व्याख्या हर एक विद्वान ने अपनी अपनी सूझ मुताबक कीती है। एक व्याख्या सारयां दी आपस विच ए मेल नहीं खांदी के एक होवे। पुरातन साखीकारां ने तां बाबा फरीद साहिब दे अस्थूल तन दे विच कां दे वल्लों चुंझ मारन नूं आधार बना के इस संबंधी कह दिता, तप इन्ना कीता बंदगी इन्नी कीती कि उन्हां दा शरीर निढाल हो गया ते प्यां कोयां दे चरणां दे विच पैरां दे विच कावां ने आके ठूंगे मारने शुरू कीते। उन्हां फिर ए बचन कहा, हो सकदा है एक ख्याल, पर बाणी विच जिथे बारमुखी उदाहरणां ने हर एक इतिहासक घटना भी सानू अंदर नूं जाण लई नाम वल जाण लई प्रेरदी है। बाणी चो देखिए भी कां कौन है। गुरु ग्रंथ साहिब दी बाणी विच कुछ शब्द ऐसे ने ਜਿਹੜੇ ਪ੍ਰਤੀਕ ਵਜੋਂ ਚਿੰਨ ਵਜੋਂ ਵਰਤੇ ਜਾਂਦੇ ਨੇ, ਪਰ ਜਿਹੜਾ ਸ਼ਬਦ ਚਿੰਨ ਵਜੋਂ ਵਰਤਿਆ ਜਾਏ ਹਕੀਕਤ ਵਿੱਚ ਉਸ ਚਿੰਨ ਦੇ ਗੁਣ ਧਾਰਨ ਜਾਂ ਔਗਣਾਂ ਨੂੰ ਸੋਚਿਆ ਜਾਂਦਾ ਹੈ। ਬੇਨਤੀ ਸਮਝਿਓ, ਗੁਰਮੁਖ ਪਰਮਾਤਮਾ ਦਾ ਰੂਪ ਹੈ। ਅਸੀਂ ਬਾਣੀ ਚ ਪੜ੍ਹਦੇ ਹਾਂ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਕਮਾਈ ਵਾਲੇ ਨੂੰ ਪਹੁੰਚੇ ਹੋਏ ਨੂੰ ਹੰਸ ਸ਼ਬਦ ਦਿੱਤਾ। ਹੁਣ ਹੰਸ ਅਸਲ ਵਿੱਚ ਇੱਕ ਪੰਛੀ ਹੈ। ਕੀ ਉਹ ਮਹਾਂਪੁਰਖ ਜਿਹੜਾ ਮਨੁੱਖਾ ਦੇਹੀ ਵਿੱਚ ਜੂਨ ਵਿੱਚ ਵਰਤਦਾ ਪਿਆ ਤੇ ਉਹਨੂੰ ਹੰਸ ਨਾਲ ਤੁਲਨਾ ਦਿੱਤੀ? ਕੀ ਹੰਸ ਦੀ ਜੂਨ ਬਹੁਤ ਉੱਤਮ ਹੈ? ਕਿਉਂ ਹੰਸ ਨਾਲ ਤੁਲਨਾ ਦੇ ਦਿੱਤੀ? ਕਿਉਂਕਿ ਹੰਸ ਦੇ ਕੁਝ ਦ੍ਰਿਸ਼ਟ ਮਾਨ ਗੁਣ ਨੇ ਜਿਨ੍ਹਾਂ ਗੁਣਾਂ ਨੂੰ ਦੇਖ ਕੇ ਗੁਰਮੁਖ ਦੀ ਵਿਆਖਿਆ ਕੀਤੀ ਗਈ। ਉਸ ਦੇ ਗੁਣ ਪ੍ਰਤੀਕ ਵਜੋਂ ਲੈ ਗਏ। ਉਸ ਤੋਂ ਬਾਅਦ ਅਸੀਂ ਬਾਣੀ ਚ ਵੀ ਇਹ ਸ਼ਬਦ ਪੜ੍ਹਨੇ ਆ, ਨਾਮ ਰਤੇ ਵੱਡ ਹੰਸ ਹੈ, ਵੱਡੇ ਹੰਸ ਨੇ। ਕਿਉਂਕਿ ਹੰਸ ਵੀ ਜਿਹੜੇ ਗੁਣ ਨੇ ਉਹ ਗੁਣ ਨੇ ਕਿ ਉਹ ਪਾਣੀ ਛੱਡ ਦਿੰਦਾ, ਦੁੱਧ ਨੂੰ ਗ੍ਰਹਿਣ ਕਰਦਾ, ਉਹ ਮੋਤੀ ਖਾਂਦਾ ਹੈ, ਉਹ ਪਾਣੀ ਤੇ ਤਰ ਸਕਦਾ, ਇਹ ਉਹਦੇ ਸਾਰੇ ਗੁਣ ਨੇ। ਪਰ ਦੂਜੇ ਪਾਸੇ ਬਿੰਬ ਲੈ ਗਏ ਬਗਲੇ ਦਾ ਤੇ ਕਾਂ ਦਾ। ਇੱਕ ਬਚਨ ਹੈ ਦੀ ਵਿਆਖਿਆ ਲਈ, ਸਰਵਰ ਹੰਸ ਧੁਰੇ ਕੀ ਮੇਲਾ। ਸਰੋਵਰ ਦਾ ਤੇ ਹੰਸ ਦਾ, ਮਾਨ ਸਰੋਵਰ ਦਾ ਤੇ ਹੰਸ ਦਾ ਧੁਰ ਦਰਗਾਹ ਤੋਂ ਮਿਲਾਪ ਹੈ। ਖਸਮ ਹੈ ਏਵੈ ਭਾਣਾ, ਸਰਵਰ ਅੰਦਰ ਖੀਰਾ, ਮੋਤੀ ਸੋ ਹੰਸਾਂ ਕਾ ਖਾਣਾ। ਹੁਣ ਕੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹਨੇ, ਸਿਰਫ ਕੁਛ ਵਿਚਾਰਾਂ ਨੇ ਪਹਿਲਾਂ ਇਹਦੇ ਅਰਥ ਕਰਨ ਲਈ। ਗੁਰੂ ਗ੍ਰੰਥ ਸਾਹਿਬ ਕਾਗਜ਼ ਉੱਪਰ ਲਿਖੇ ਹੋਏ ਅੱਖਰ ਨੇ ਤੇ ਇਹਨਾਂ ਅੱਖਰਾਂ ਵਿੱਚ ਉਹ ਗਿਆਨ ਸਮੋਇਆ ਜਿਹੜਾ ਸਜਿੰਦ ਹੈ, ਨਰਜਿੰਦ ਨਹੀਂ। ਜਿਹੜਾ ਗਿਆਨ ਸਾਡੇ ਅੰਦਰ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ, ਬਸ ਇਸ ਗਿਆਨ ਵਿੱਚ ਤੇ ਦੁਨੀਆਂ ਦੇ ਗਿਆਨ ਵਿੱਚ ਇੰਨਾ ਕੁ ਅੰਤਰ ਹੈ ਕਿ ਸੰਸਾਰ ਦਾ ਗਿਆਨ ਉਨਾ ਕੁ ਹੀ ਅੰਦਰ ਰਹਿੰਦਾ ਜਿੰਨਾ ਕੁ ਪੜਿਆ ਜਾਂਦਾ, ਪਰ ਨਾਮ ਦਾ ਗਿਆਨ ਐਸਾ ਕਿ ਜਿਤਨਾ ਕੁ ਜਪਦਾ ਉਦੋਂ ਕਈ ਗੁਣਾ ਵੱਧ ਰੰਗ ਨਾਮ ਪੈਦਾ ਕਰ ਦਿੰਦਾ। ਇਹ ਦੁਵੱਲੀ ਪ੍ਰੀਤ ਹੈ, ਇੱਕ ਪਾਸੇ ਨਹੀਂ ਕੇਵਲ। ਹੁਣ ਅਸੀਂ ਸ਼ਬਦ ਪੜਿਆ ਸਰਵਰ ਹੰਸ ਧੁਰੇ ਕੀ ਮੁੱਲ ਮੇਲਾ। ਸਰਵਰ ਦਾ ਅਖਰੀ ਅਰਥ ਕੀਤਾ ਸਰੋਵਰ ਤੇ ਭਾਵ ਅਰਥ ਇਹਦਾ ਕੀਤਾ ਗੁਰੂ। ਹੁਣ ਆਪਾਂ ਮੱਥਾ ਟੇਕਨੇ ਆ, ਸਰਵਰ ਸ਼ਬਦ ਗੁਰੂ ਜੀ ਲਈ ਵਰਤਨੇ ਆ, ਪਰ ਸਰਵਰ ਚ ਤਾਂ ਪਾਣੀ ਹੁੰਦਾ, ਸਰੋਵਰ ਵਿੱਚ ਤਾਂ ਹੀਰੇ ਮੋਤੀ ਲੱਭ ਸਕਦੇ ਨੇ। ਇੱਥੇ ਸਿਰਫ ਬਿੰਬ ਲਏ ਨੇ ਕਿ ਜਿਵੇਂ ਸਰੋਵਰ ਦਾ ਪਾਣੀ ਨਿਰਮਲ ਹੈ, ਹੀਰੇ ਮੋਤੀ ਮਾਨ ਸਰੋਵਰ ਵਿੱਚ ਮੰਨਿਆ ਜਾਂਦਾ ਪਏ ਨੇ, ਤੇ ਹੰਸ ਜਿਹੜਾ ਉਹ ਮਾਨ ਸਰੋਵਰ ਦੇ ਕਿਨਾਰੇ ਰਹਿੰਦਾ, ਧੁਰ ਦਰਗਾਹ ਤੋਂ ਮਾਨ ਸਰੋਵਰ ਤੇ ਹੰਸ ਦੀ ਆਪਸੀ ਸਾਂਝ ਹੈ। ਹੰਸ ਕਦੀ ਵੀ ਮਾਨ ਸਰੋਵਰ ਨੂੰ ਛੱਡ ਨਹੀਂ ਸਕਦਾ। ਹੰਸ ਸਿੱਖ ਹੈ, ਮਾਨ ਸਰੋਵਰ ਗੁਰੂ ਹੈ, ਤੇ ਸਿੱਖ ਕਦੀ ਗੁਰੂ ਨੂੰ ਛੱਡ ਕੇ ਖੱਬੇ ਸੱਜੇ ਜਾਂਦਾ ਹੀ ਨਹੀਂ। ਹੈ ਤਾਂ ਪ੍ਰਤੀਕ ਨਾ, ਬਿੰਬ ਨੇ। ਸਰਵਰ ਹੰਸ ਧੁਰੇ ਕੀ ਮੇਲਾ, ਖਸਮ ਹੈ ਏਵੈ ਭਾਣਾ, ਸਰਵਰ ਅੰਦਰ ਹੰਸਾ, ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਹੀਰਾ ਮੋਤੀ, ਅਗਲਾ ਬਚਨ, ਪਗਲਾ ਬਗਲਾ ਕਾਗ ਨਾ ਰਹੀ ਸਰਵਰ। ਬਗਲਾ ਤੇ ਕਾਂ, ਇਹ ਵੀ ਦੋ ਬਿੰਬ ਨੇ। ਬਗਲਾ ਤੇ ਕਾਂ ਕਦੀ ਸਰੋਵਰ ਚ ਰਹਿ ਸਕਦੇ ਨੇ? ਕਦੀ ਨਹੀਂ, ਕਿਉਂਕਿ ਬਗਲੇ ਦਾ ਕੰਮ ਹੈ ਡੱਡੀਆਂ ਮੱਛੀਆਂ ਪਕੜਨੀਆਂ, ਤੇ ਕਾਂ ਦਾ ਵੀ ਕੰਮ ਹੈ ਗੰਦਗੀ ਦੇ ਵਿੱਚ ਆਪਣੀ ਚੁੰਝ ਨੂੰ ਪਾਣਾ। ਕਹਿਣ ਲੱਗੇ ਗੁਰੂ ਕੋਲ ਕੱਲੇ ਮੋਤੀ ਨੇ, ਨਿੰਦਿਆ ਦਵੈਸ਼ ਤੇ ਕੇਵਲ ਗੰਦ ਇਕੱਠਾ ਕਰਨ ਵਾਲਾ ਗੁਰੂ ਦੇ ਨੇੜੇ ਕਦੀ ਬੈਠ ਨਹੀਂ ਸਕਦਾ। ਉਥੇ ਲਈ ਸ਼ਬਦ ਵਰਤਿਆ ਕਾਂ। ਬਗਲਾ ਕਾਗ ਨਾ ਰਹੀ ਸਰਵਰ, ਜੇ ਖੋਵੈ ਅਤ ਸਿਆਣਾ, ਉਹਨਾਂ ਰਿਜਕ ਨਾ ਪਇਓ ਉਥੇ ਉਹਨਾਂ ਖੋਰੋ ਖਾਣਾ। ਪਰ ਇੱਥੇ ਦੇਖੋ ਕਮਾਲ ਦੀ ਗੱਲ, ਬਗਲੇ ਦਾ ਤੇ ਕਾਂ ਦਾ ਇੱਥੇ ਖਾਣਾ ਨਹੀਂ। ਹਾਂ, ਇਹ ਨਹੀਂ ਵੀ ਇਸ ਘਰ ਚੋਂ ਧੱਕੇ ਪੈਣਗੇ। ਜੇ ਕਾਂ ਇਹ ਕਹਿ ਵੀ ਮੇਰੀ ਖੁਰਾਕ, ਬਗਲਾ ਬਿਰਤੀ ਕਹਿ ਮੇਰੀ ਖੁਰਾਕ ਮਿਲੇ, ਕਦੀ ਨਹੀਂ ਮਿਲੇਗੀ। ਹਾਂ, ਖੁਰਾਕ ਜ਼ਰੂਰ ਮਿਲੇਗੀ, ਪਰ ਗੁਰੂ ਕਿਰਪਾ ਕਰਕੇ ਬਗਲੇ ਤੇ ਕਾਵਾਂ ਨੂੰ ਹੰਸ ਬਣਾ ਦੇਵੇਗਾ, ਹੰਸ ਬਣਾ ਦੇਗਾ, ਉਹਦੇ ਵਿੱਚੋਂ ਇਹਨਾਂ ਨੂੰ ਖੁਰਾਕ ਮਿਲ ਸਕਦੀ, ਫਿਰ ਮੋਤੀ ਚੁਣਗੇ। ਜਿਹੜਾ ਬਗਲਾ ਹੈ ਇਹ ਕਪਟ ਦਾ, ਹੰਸਿਆਰੀ ਬਿਰਤੀ ਦਾ ਪ੍ਰਤੀਕ ਹੈ, ਤੇ ਕਾਂ ਜਿਹੜਾ ਇਹ ਗੰਦੀ ਬਿਰਤੀ ਦਾ ਪ੍ਰਤੀਕ ਹੈ, ਗੰਦ ਚ ਮੂੰਹ ਮਾਰਦਾ। ਅੱਜ ਜਿਹੜਾ ਸ਼ਬਦ ਬਾਬਾ ਜੀ ਨੇ ਕਿਹਾ, ਇੱਕ ਹੋਰ ਵੀ ਬਾਣੀ ਚ ਬਚਨ ਆਉਂਦਾ, ਹਜ਼ੂਰ ਦਾ ਉਡੋ ਨਾ ਕਾਗਾ ਕਾਰੇ, ਬੇਗਮ ਲੀਜੈ ਆਪਣੇ ਰਾਮ ਪਿਆਰੇ। ਉੱਥੇ ਕਾਲਾ ਕਾਂ ਸ਼ਬਦ ਵਰਤਿਆ, ਇਹ ਕਬੀਰ ਸਾਹਿਬ ਦਾ ਰਾਗ ਆਸਾ ਹੈ। ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ, ਉਰ ਨਾ ਭਿਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ। ਕਾਂ ਨੂੰ ਕਿਹਾ ਉੱਡ ਜਾ, ਹੁਣ ਇੱਥੇ ਵੀ ਕਿਹਾ ਕਾਂ ਨੂੰ ਉੱਡ ਜਾ। ਦੇਖੋ ਧਿਆਨ ਦਿਆ ਜੀ, ਵੈਸੇ ਸਾਡੇ ਕਹਾਵਤ ਸੀ ਆਮ ਸਾਡੇ ਕਲਚਰ ਦੀ, ਨੂੰ ਭਰਮ ਸ਼ਬਦ ਕਹਿ ਲਓ ਕਿ ਜਦੋਂ ਬਨੇਰੇ ਤੇ ਕਾਂ ਬੋਲਦਾ ਤੇ ਬਸ ਉੱਡ ਜਾ ਬੋਲ ਕੇ, ਤੇ ਪ੍ਰਤੀਕ ਸੀ ਕੋਈ ਪ੍ਰਾਹੁਣਾ ਘਰ ਆਵੇਗਾ। ਕਹਿਣ ਲੱਗੇ ਕਾਂ, ਅੱਜ ਤੂੰ ਬੋਲਿਆ, ਮਨ ਨੂੰ ਕਿਹਾ ਤੇਰਾ ਕੰਮ ਹੈ ਕਾਂ ਦੀ ਤਰ੍ਹਾਂ ਉੱਡਣਾ, ਤੂੰ ਟੇਕ ਕੇ ਨਹੀਂ ਬਹਿੰਦਾ। ਉਹ ਭੈੜੀ ਬਿਰਤੀ ਵਾਲਿਆ, ਜੇ ਦੌੜਨਾ ਹੀ ਆ ਤੇ ਉਸ ਪਾਸੇ ਦੌੜ ਜਿਸ ਪਾਸੇ ਪਰਮਾਤਮਾ ਦਾ ਮਿਲਾਪ ਹੈ। ਹੈ ਬਿਰਤੀ ਤੇਰੀ ਮਾੜੀ। ਹੁਣ ਜਿਹੜੇ ਇੱਥੇ ਕਾਗਾ ਸ਼ਬਦ ਆਇਆ, ਆਪਾਂ ਬਾਹਰ ਮੁਖੀ ਨਹੀਂ, ਇਹ ਚ ਕੋਈ ਸ਼ੱਕ ਨਹੀਂ ਕਿ ਬਾਬਾ ਫਰੀਦ ਸਾਹਿਬ ਦੀ ਸਾਧਨਾ, ਉਹਨਾਂ ਦੀ ਤਪੱਸਿਆ ਦਾ ਕੋਈ ਸ਼ਾਨੀ ਨਹੀਂ। ਬਹੁਤ ਬੰਦਗੀ ਉਹਨਾਂ ਨੇ ਕੀਤੀ, ਕੋਈ ਮੁਕਾਬਲਾ ਨਹੀਂ, ਇਉਂ ਕਹਿ ਲਈਏ। ਪਰ ਇੱਥੇ ਉਹਨਾਂ ਨੇ ਜਿਹੜੇ ਸ਼ਬਦ ਕਹੇ ਨੇ, ਇਹਨਾਂ ਵੱਲ ਧਿਆਨ ਦਿਆ ਜੀ। ਕਹਿੰਦੇ ਨੇ ਪਰਮਾਤਮਾ, ਅੱਜ ਸਰੀਰ ਤਪੱਸਿਆ ਕਰ ਕਰਕੇ ਪਿੰਜਰ ਬਣ ਚੁੱਕਾ ਹੈ, ਤੇ ਪਿੰਜਰ ਦਾ ਅਰਥ ਆਪਾਂ ਕਰਨੇ ਆ ਕਿ ਜਿਹਦੇ ਵਿੱਚ ਜਿੰਦ ਤਾਂ ਹੈ ਪਰ ਮਾਸ ਹੱਡੀਆਂ ਤੋਂ ਵੱਖ ਹੁੰਦਾ ਪਿਆ ਹੈ, ਪਿੰਜਰ ਬਣ ਗਿਆ। ਪਰ ਮਾਲਕਾ, ਇੰਨੀ ਸਾਧਨਾ ਕਰਨ ਦੇ ਬਾਵਜੂਦ ਵੀ ਵਾਸ਼ਨਾਵਾਂ ਦੇ ਕਾਂ ਟਿਕਣ ਨਹੀਂ ਦਿੰਦੇ ਪਏ। ਤਵੱਜੋ ਦਿਆ ਜੇ, ਵਾਸ਼ਨਾਵਾਂ ਦੇ ਕਾਂ ਟਿਕਣ ਨਹੀਂ ਦਿੰਦੇ ਪਏ, ਤੇ ਫਿਰ ਅੱਜ ਇਸ ਸ਼ਬਦ ਵਿੱਚ ਉਹਨਾਂ ਨੇ ਪਰਮਾਤਮਾ ਨੂੰ ਮੁਖਾਤਬ ਕਰਨ ਦੀ ਥਾਂ ਤੇ ਵਾਸ਼ਨਾਵਾਂ ਨੂੰ ਕਿਹਾ ਕਿ ਰੱਬ ਦਾ ਵਾਸਤਾ ਜੇ ਮੇਰਾ ਖਹਿੜਾ ਛੱਡ ਦਿਓ, ਹੁਣ ਤਾਂ ਮੈਂ ਕੰਧੀ ਉੱਤੇ ਰੁਕੜਾ ਹਾਂ। ਇਹਦਾ ਭਾਵ ਇਹ ਹੈ, ਅੱਜ ਉਹ ਕਹਿ ਰਹੇ ਨੇ ਮੇਰਾ ਖਹਿੜਾ ਛੱਡ ਦਿਓ। ਆਓ ਅਸੀਂ ਬਾਣੀ ਚੋਂ ਦੇਖੀਏ, ਮਹਾਂਪੁਰਖ ਗੁਰਮੁਖ ਨਾਮ ਦੀ ਗੱਲ ਕਰ ਰਹੇ ਸਨ। ਭਾਈ ਗੁਰਸਿੱਖੋ, ਸਹੀ ਅਰਥਾਂ ਵਿੱਚ ਨਾ ਦੋ ਵਾਰੀ ਜ਼ਿੰਦਗੀ ਵਿੱਚ ਪਾਪ ਸਾਹਮਣੇ ਆਉਂਦੇ ਨੇ, ਅਸੀਂ ਮੰਨੀਏ। ਜਾਂ ਤਾਂ ਸਿਮਰਨ ਵਿੱਚ ਪਾਪ ਸਾਹਮਣੇ ਆਉਂਦੇ ਨੇ, ਤੇ ਜਾਂ ਫਿਰ ਮੌਤ ਵੇਲੇ ਪਾਪ ਸਾਹਮਣੇ ਆਉਂਦੇ ਨੇ। ਦੋ ਥਾਵਾਂ ਨੇ, ਇਹ ਸੱਚ ਹੈ, ਇਹਨੂੰ ਸਵੀਕਾਰਨਾ ਪਏਗਾ ਜੇ ਇਸ ਅਭਿਆਸ ਵੱਲ ਕੋਈ ਤੁਰੇਗਾ। ਸਿਮਰਨ ਕਰਨੇ ਆ, ਉਹ ਪਾਪ ਤਾਂ ਸਾਹਮਣੇ ਆਉਂਦੇ ਨੇ ਕਿਉਂਕਿ ਅਸੀਂ ਗੁਨਾਹ ਕਰਕੇ ਬੋਧਕ ਤਲ ਤੇ ਭੁੱਲ ਜਾਂਦੇ ਹਾਂ, ਪਰ ਸਾਡੇ ਭੁੱਲਣ ਤੋਂ ਬਾਅਦ ਪਾਪ ਦੀ ਛਾਪ ਤਾਂ ਨਹੀਂ ਅੰਦਰੋਂ ਜਾਂਦੀ। ਮੈਂ ਭੁੱਲ ਗਿਆ, ਮੈਂ ਗੁਨਾਹ ਕੀਤਾ, ਪਰ ਜੋ ਕੁਝ ਮੈਂ ਕੀਤਾ ਉਹ ਮੇਰੇ ਅੰਦਰ ਟਿਕ ਚੁੱਕਾ ਹੈ, ਮੇਰੇ ਅੰਦਰ ਵਸ ਚੁੱਕਾ, ਉਹ ਛਾਪ ਖਤਮ ਨਹੀਂ ਹੋਣੀ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ, ਸ਼ਾਇਦ ਇੱਕ ਦਿਨ ਇੱਥੇ ਵਿਚਾਰ ਵੀ ਸਾਂਝੀ ਕੀਤੀ ਸੀ, ਆਪਾਂ ਪਾਪ ਲੁਕਾਨੇ ਆ, ਲੁਕਾਨ ਨਾਲ ਕਦੀ ਕੋਈ ਚੀਜ਼ ਨਹੀਂ ਖਤਮ ਹੋਈ। ਲੁਕਾਨ ਨਾਲ ਅੱਖਾਂ ਤੋਂ ਓਹਲੇ ਜ਼ਰੂਰ ਹੁੰਦੀ ਏ, ਪਰ ਲੁਕਾਨ ਨਾਲ ਕਦੀ ਉਹਦਾ ਖਾਤਮਾ ਨਹੀਂ ਹੁੰਦਾ। ਕੋਈ ਵਸਤੂ ਆਪਾਂ ਬਸਤਰ ਥੱਲੇ ਲੁਕਾ ਦਿੱਤੀ, ਘਰ ਕਿਸੇ ਥਾਂ ਤੇ ਲੁਕਾ ਦਿੱਤੀ, ਤੇ ਕੀ ਲੁਕਾਨ ਦੇ ਨਾਲ ਘਰ ਵਿੱਚ ਉਹਦੀ ਹੋਂਦ ਖਤਮ ਹੋ ਗਈ? ਸਿਰਫ ਵੇਖਣ ਵਾਲਿਆਂ ਨੂੰ ਅੱਖਾਂ ਨਾਲ ਨਜ਼ਰ ਨਹੀਂ ਆਉਂਦੀ, ਪਰ ਹੋਂਦ ਉਹਦੀ ਕਾਇਮ ਹੈ। ਬੰਦਾ ਪਾਪ ਕਰਦਾ ਤੇ ਪਾਪ ਕਰਨ ਤੋਂ ਬਾਅਦ ਆਪਣੀ ਚਲਾਕੀ, ਆਪਣੀ ਚਤੁਰਾਈ, ਆਪਣੀ ਸ਼ਬਦਾਵਲੀ, ਆਪਣੇ ਬਾਹਰ ਦੇ ਵਿਖਾਵੇ ਦੇ ਕਰਮ ਉਹਨਾਂ ਥੱਲੇ ਲੁਕਾਉਂਦਾ ਤੇ ਸਮਝਦਾ ਸ਼ਾਇਦ ਨਸ਼ਟ ਹੋ ਗਏ। ਨਹੀਂ, ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਦਿੱਤਾ, ਜਿੰਨੇ ਲੁਕਾਏ ਸਨ ਜਾਂ ਤਾਂ ਸਿਮਰਨ ਵੇਲੇ ਪ੍ਰਗਟ ਹੋ ਗਏ, ਤੇ ਜੇ ਸਿਮਰਨਾ ਕੀਤਾ ਤੇ ਮੌਤ ਵੇਲੇ ਪ੍ਰਗਟ ਹੋ ਗਏ। ਕਬੀਰ, ਜੇਤੇ ਪਾਪ ਕੀਏ ਰੱਖ ਹੈ ਤਲੇ ਦੁਰਾਏ, ਦੁਰਾਏ ਦਰ ਤੇ ਲੁਕਾ ਕੇ ਰੱਖਣੇ। ਪਾਪ ਕੀਤਾ, ਲੁਕਾ ਲਿਆ। ਪਰ ਮਹਾਰਾਜ ਕਹਿਣ ਲੱਗੇ, ਕਬੀਰ ਜੇਤੇ ਪਾਪ ਕੀਏ ਰੱਖ ਹੈ ਤਲੇ ਦੁਰਾਏ, ਪ੍ਰਗਟ ਭਏ ਨਿਦਾਨ ਸਭ ਜਬ ਪੁੱਛੈ ਧਰਮ ਰਾਏ। ਜਦੋਂ ਮੌਤ ਸਾਹਮਣੇ ਆਈ, ਜਿਹੜੇ ਲੁਕਾਏ ਸਨ ਸਾਰੇ ਪ੍ਰਗਟ ਹੋ ਗਏ। ਇਹ ਮੰਨੀਏ ਕਿ ਹਜ਼ੂਰ ਨੇ ਜੇ ਸਵੀਕਾਰਿਆ, ਪਰ ਦੂਸਰਾ ਜੇ ਕੋਈ ਜਿਉਂਦੇ ਜੀ ਮਰਨ ਤੋਂ ਪਹਿਲਾਂ ਸਿਮਰਨ ਵਿੱਚ ਜੁੜ ਜਾਂਦਾ, ਭਾਈ ਗੁਰਸਿੱਖੋ, ਪਾਪ ਉਹਦੇ ਅੰਦਰ ਵੀ ਪ੍ਰਗਟ ਹੁੰਦੇ ਨੇ, ਪਰ ਯਾਦ ਰੱਖਿਓ ਉਹ ਲੁੱਕੇ ਹੋਏ ਨਸ਼ਟ ਹੋ ਜਾਂਦੇ ਨੇ। ਬਸ ਆਹ ਨਾਮ ਕਿਰਪਾ ਕਰਦਾ, ਪਾਪ ਉੱਠਦੇ ਨੇ ਤੇ ਗੁਰੂ ਜੀ ਕਹਿੰਦੇ ਨੇ ਪਾਪੜਿਆਂ ਪਾਛਾੜ ਬਾਣ ਸਚਾਵਾ ਸਨ ਕੈ, ਉੱਠੇ ਨੇ ਜੋ ਪਾਪ ਕੀਤੇ ਸਨ ਉਹ ਖੜੇ ਹੋ ਗਏ। ਕਹਿੰਦੇ ਨੇ ਬੀਜਿਆ ਤੂੰ ਹੀ ਬੀਜ ਸੀ, ਤੇਰੇ ਸਾਹਮਣੇ ਆ ਖੜੇ ਹੋਏ ਨੇ ਸਿਮਰਨ ਚ। ਫਿਰ ਇੱਕ ਕੰਮ ਕਰ, ਇਹਨਾਂ ਕੀਤੇ ਹੋਏ ਪਾਪਾਂ ਨੂੰ ਦੇਖ ਕੇ ਡਰ ਨਾ ਹੁਣ, ਜਿਹੜਾ ਗੁਰੂ ਨੇ ਸ਼ਬਦ ਦਿੱਤਾ ਇਸ ਤਰ੍ਹਾਂ ਤੀਰ ਚਲਾ ਜਿਵੇਂ ਇੱਕ ਤੀਰ ਅੰਦਾਜ਼ ਤੀਰ ਕਮਾਨ ਵੀ ਚਾੜ ਕੇ ਚਲਾਉਂਦਾ, ਇਹਨਾਂ ਪਾਪਾਂ ਦੇ ਸੀਨੇ ਨੂੰ ਵਿੰਨ ਕੇ ਰੱਖ ਦੇ। ਪਾਪੜਿਆਂ ਪਾਛਾੜ ਬਾਣਸ ਚਾਵਾ ਸਨ ਕੈ, ਗੁਰਮੰਤਰ ਆ ਚਿਰਤਾਰ ਨਾਨਕ ਦੁੱਖ ਨਾ ਥੀ ਵੀ। ਗੁਰੂ ਕੇ ਮੰਤਰ ਨਾਲ ਪਾਪ ਖੰਡਿਤ ਹੁੰਦੇ ਨੇ, ਪਾਪ ਵਿਣਸ ਜਾਂਦੇ ਨੇ। ਇੱਥੇ ਇੱਕ ਹੋਰ ਬੇਨਤੀ, ਕੱਲ ਵਿਚਾਰ ਇੱਕ ਆਇਆ ਮਨ ਚ, ਪਰਮਾਤਮਾ ਦੋ ਦੀ ਅਰਦਾਸ ਕਦੀ ਨਹੀਂ ਮੋੜਦਾ, ਇੱਕ ਤਾਂ ਪਹੁੰਚੀ ਹੋਈ ਆਤਮਾ ਦੀ ਤੇ ਦੂਜੀ ਅੱਤ ਦੇ ਪਾਪੀ ਦੀ। ਧਿਆਨ ਦਿਆ ਜੇ ਆਪਾਂ ਕਹਾਂਗੇ ਪਹੁੰਚੀ ਹੋਈ ਆਤਮਾ ਤਾਂ ਸੱਚਮੁੱਚ ਉਹਦੇ ਵਿੱਚ ਅਭੇਦ ਏ, ਉਹਦੀ ਕਿਉਂ ਮੋੜੇਗਾ। ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਭਾਗੀ, ਜਾਂ ਕਾ ਕਹਿਆ ਦਰਗਹਿ ਚੱਲੈ। ਉਹਦੀ ਤਾਂ ਗੱਲ ਮੰਨੀ ਜਾਏਗੀ ਕਿਉਂਕਿ ਉਹ ਪਹੁੰਚਿਆ ਹੈ ਜੋ ਕਹਿੰਦਾ। ਤੇ ਪਰਮਾਤਮਾ ਜੀ ਖੁਦ ਕਹਿੰਦੇ ਨੇ ਕਿ ਮੇਰੀ ਬੰਦੀ ਭਗਤ ਛੁਡਾਵੈ, ਬੰਦੈ ਭਗਤ ਨਾ ਛੂਟੈ ਮੋਹੇ। ਮੇਰੀਆਂ ਬੱਜੀਆਂ ਹੋਈਆਂ ਮੋਹਦੀਆਂ ਗੰਢਾਂ ਨੂੰ ਤੇ ਭਗਤ ਨੇ ਖੋਲ ਲਿਆ, ਪਰ ਜਿਹੜੀ ਪ੍ਰੇਮ ਦੀ ਜੇਵਰੀ ਨਾਲ ਉਹਨੇ ਮੈਨੂੰ ਬੰਨਿਆ ਮੈਂ ਕਦੀ ਨਹੀਂ ਖੋਲ ਸਕਦਾ, ਕਦੀ ਖੁੱਲ ਨਹੀਂ ਸਕੇਗੀ। ਮੇਰੀ ਬੰਦੀ ਭਗਤ ਛੁਡਾਵੈ, ਬੰਦੈ ਭਗਤ ਨਾ ਛੂਟੈ ਮੋਹੇ। ਏਕ ਸਮੈਂ ਮੋਕੋ ਗਹਿ ਬੰਦੈ ਤੋਪੁਨ ਮੋਪੈ। ਜਵਾਬ ਨਾ ਵਿੱਚ ਕੋਈ ਸ਼ੱਕ ਨਹੀਂ ਕਿ ਭਗਤ ਦੀ ਸੁਣੀ ਜਾਂਦੀ, ਬੇਅੰਤ ਸ਼ਬਦ ਮਿਲਣਗੇ ਬਾਣੀ ਚ ਐਸੇ। ਪਰ ਗੁਰਮੁਖੋ ਜਦੋਂ ਅੱਤ ਦਾ ਪਾਪੀ ਕੋਈ ਹੋ ਜਾਂਦਾ, ਕਿਤੇ ਪਾਪਾਂ ਨਾਲ ਬਰੇਜ਼ ਹੋਈ ਖਿਰਦੇ ਵਿੱਚ ਕਿਣਕਾ ਮਾਤਰ ਕਿਤੇ ਪਛਤਾਵਾ ਪੈਦਾ ਹੋ ਜਾਏ ਤੇ ਪਰਮਾਤਮਾ ਇੱਕ ਖਿੰਨ ਵਿੱਚ ਉਹਦੀ ਬਾਂਹ ਫੜ ਲੈਂਦਾ। ਇਹਦਾ ਮਤਲਬ ਇਹ ਨਹੀਂ ਆਪਾਂ ਪਾਪਾਂ ਵਾਲੇ ਪਾਸੇ ਤੁਰਨਾ, ਮੈਂ ਸਿਰਫ ਬੇਨਤੀ ਕਰ ਰਿਹਾ। ਕਿਉਂ ਜਿਹੜਾ ਮਹਾਂਪੁਰਖ ਹੈ ਸੰਤ ਗੁਰਮੁਖ ਗੁਰਸਿੱਖ ਸ਼ਬਦ ਕੋਈ ਵਰਤੀਏ, ਉਹ ਜਦੋਂ ਕਮਾਈ ਕਰਦਾ ਇੰਨਾ ਅਭੇਦ ਹੋ ਗਿਆ, ਪਰਮਾਤਮਾ ਤੋਂ ਬਿਨਾਂ ਉਹਦਾ ਕੋਈ ਸਹਾਰਾ ਨਹੀਂ ਤੇ ਪਰਮਾਤਮਾ ਉਹਦੀ ਕਦੀ ਨਹੀਂ ਮੋੜਦਾ। ਉਹ ਉੱਚਾ ਇੰਨਾ ਉੱਠ ਗਿਆ ਉਹਦੀ ਪਰਮਾਤਮਾ ਕਦੀ ਨਹੀਂ ਮੋੜਦਾ, ਪਰ ਪਾਪ ਕਰਨ ਵਾਲਾ ਨੀਵਾਂ ਇੰਨਾ ਚਲਾ ਗਿਆ ਉਹਦਾ ਦੁਨੀਆਂ ਵਿੱਚ ਖੁਦ ਹੀ ਸਹਾਰਾ ਕੋਈ ਨਹੀਂ ਰਿਹਾ। ਸੰਤ ਦਾ ਉਹਨੇ ਖੁਦ ਸਹਾਰੇ ਛੱਡ ਦਿੱਤੇ, ਪਾਪੀ ਦੇ ਸਹਾਰੇ ਟੁੱਟ ਗਏ। ਫਰਕ ਇੰਨਾ ਕਿਉਂਕਿ ਸਾਧੂ ਗੁਰਮੁਖ ਉਹਨੇ ਇੱਕ ਇੱਕ ਸਹਾਰਾ ਖੁਦ ਛੱਡਿਆ ਤੇ ਪਾਪੀ ਨੇ ਕਰਮੇ ਕੋ ਜਿਹਾ ਕੀਤੇ ਸਾਰੇ ਛੱਡ ਕੇ ਚਲੇ ਗਏ। ਤੇ ਭਾਈ ਗੁਰਸਿੱਖੋ ਚੇਤੇ ਰੱਖਿਓ, ਜਦੋਂ ਅੱਤ ਦਾ ਨਿਗਰਿਆ ਹੋਇਆ ਪੁਕਾਰ ਸੁਣਦਾ ਤੇ ਪਰਮਾਤਮਾ ਉਹਦੀ ਬਾਂਹ ਬੜੀ ਜਲਦੀ ਫੜਦਾ ਹੈ। ਤਾਂ ਹੀ ਗੁਰੂ ਜੀ ਨੇ ਕਿਹਾ ਕਾਮ ਕ੍ਰੋਧ ਮੋਹ ਵਸ ਕੀਆ, ਪਾਪ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਨ ਅੱਗ ਕੀਏ, ਹੋਵਾ ਅਸੁਰ ਸੰਘਾਰ ਪੋਥੀ ਗੀਤ ਕਬਿਤ ਕਿਛ ਕਦੇ ਨਾ ਕਰਨ ਧਰਿਆ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ। ਕਰਮ ਉਹਦੇ ਪਾਪੀਆਂ ਵਾਲੇ, ਹਜ਼ੂਰ ਨੇ ਕਿਹਾ ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਇੱਕ ਘਟਨਾ ਹੈ ਸਿਰਫ ਸਮਝਣ ਲਈ, ਈਸਾ ਜੀ ਦੇ ਜੀਵਨ ਨਾਲ ਸੰਬੰਧਿਤ ਹੈ, ਤੇ ਮੈਂ ਜਦੋਂ ਅਨਮਤ ਦੀ ਕੋਈ ਗੱਲ ਸੁਣਾਉਣਾ ਤੇ ਪਹਿਲਾਂ ਮੈਂ ਖਿਮਾ ਜ਼ਰੂਰ ਮੰਗ ਲੈਣਾ, ਕਿਉਂਕਿ ਕਈ ਵਾਰੀ ਅਸੀਂ ਸ਼ਬਦ ਸੁਣ ਕੇ ਕਹਿੰਦੇ ਹਾਂ ਵੀ ਇਹਦਾ ਗੁਰਮਤ ਨਾਲ ਮੇਲ ਕੀ। ਪਰ ਜਿੱਥੋਂ ਸਾਨੂੰ ਗੁਣ ਮਿਲਦਾ ਹੈ, ਜਿੱਥੋਂ ਸਾਨੂੰ ਕੁਝ ਪਰਮਾਤਮਾ ਦੇ ਪਿਆਰ ਦੀ ਝਲਕ ਮਿਲਦੀ ਏ, ਆਪਾਂ ਨੂੰ ਚਾਹੀਦਾ ਹੈ ਕਿ ਉਹਨੂੰ ਪੜ੍ਹੀਏ, ਉਹਨੂੰ ਵਿਚਾਰੀਏ। ਈਸਾ ਜੀ ਨੇ ਜਿਹੜਾ ਆਖਰੀ ਖਾਣਾ ਖਾਧਾ ਹੈ, ਆਖਰੀ ਰੋਟੀ ਪ੍ਰਸ਼ਾਦਾ ਛਕਿਆ, ਉਹਨਾਂ ਦੇ ਸਾਥੀ ਨਾਲ ਨੇ, ਜਦੋਂ ਛਕ ਰਹੇ ਨੇ ਤੇ ਹਾਲਾਂ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਵਿੱਚੋਂ ਇੱਕ ਬੰਦਾ ਕੱਲ ਬੇਈਮਾਨ ਹੋਵੇਗਾ, ਤੁਸੀਂ ਛੱਡੋਗੇ। ਪਰ ਖੈਰ ਇੱਧਰ ਨਾ ਤੁਰਾਂ, ਇਹ ਤਾਂ ਸਿਦਕ ਦੀਆਂ ਗੱਲਾਂ ਨੇ ਭਾਈ, ਰੱਬ ਹੀ ਮਿਹਰ ਕਰੇ ਤਾਂ ਨਿਭ ਜਾਏ, ਕਦੀ ਬੰਦਾ ਆਪਣੇ ਆਪ ਨਿਭਾ ਸਕੇ। ਹੈਰਾਨਗੀ ਦੀ ਗੱਲ, ਜਿਹਦੀਆਂ ਅੱਖਾਂ ਚ ਪਰਮਾਤਮਾ ਹੋਵੇ, ਜਿਹਦੇ ਕੰਨ ਚ ਪਰਮਾਤਮਾ ਹੋਵੇ, ਜਿਹਦੀ ਜੀਭ ਚ ਰੱਬ ਹੋਵੇ, ਜਿਹਦੇ ਖਿਰਦੇ ਚ ਰੱਬ ਹੋਵੇ, ਜਿਹੜਾ ਸਿਰ ਤੋਂ ਪੈਰਾਂ ਤੱਕ ਸਿਮਰਨ ਦਾ ਪੁਤਲਾ ਹੋਵੇ, ਉਹ ਵੀ ਸਿਮਰਨ ਕਰਕੇ ਅਰਦਾਸ ਕਹਿੰਦਾ ਵੇਖੀ ਰੱਬਾ ਕਿਤੇ ਟੁੱਟ ਨਾ ਜਾਏ। ਚਿੱਤ ਸਿਮਰਨ ਕਰੋ, ਨੈਣ ਅਵਲੋਕਨੋ, ਸਰਵਨ ਬਾਣੀ ਸੁਜਸ ਪੂਰ ਰਾਖੂ, ਮਨਸੋ ਮਦਕਰ ਕਰੂੰ, ਚਰਨ ਖਿਰਦੈ ਧਰੂ, ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਪਰ ਅੱਗੇ ਅਰਦਾਸ ਕੀ ਕੀਤੀ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ, ਜੀ ਸਟੇ ਇੰਨੀ ਕਮਾਈ ਕਰਕੇ ਤਰਲਾ ਕਰਦੇ ਨੇ ਵਾਹਿਗੁਰੂ ਬਖਸ਼ ਲਈ, ਜਿੰਦ ਬਦਲੇ ਪ੍ਰੀਤ ਖਰੀਦੀਏ, ਕਿਤੇ ਇਹਦੇ ਵਿਚ ਘਾਟਾ ਨਾ ਪੈ ਜਾਏ। ਫਿਰ ਵੀ ਅਰਦਾਸ ਹੈ, ਇਹ ਤਾਂ ਸਿਦਕ ਹੈ ਜਿਹਦੇ ਤੇ ਰੱਬ ਮਿਹਰ ਕਰੇ। ਉਹ ਖਾਣਾ ਖਾਣ ਲੱਗੇ, ਸਿਰਫ ਸੰਖੇਪ ਜੀ ਬੇਨਤੀ ਕਰਾਂ, ਇੱਕ ਔਰਤ ਆਈ, ਉਹਨੇ ਆਪਣੇ ਹੱਥ ਵਿਚ ਇੱਕ ਬੋਟਲ ਪਕੜੀ ਹੈ, ਕੇਸ ਉਹਦੇ ਖੁੱਲੇ ਸਨਵਾਲ। ਜਿਸ ਘਰ ਚ ਰੋਟੀ ਖਾ ਰਹੇ ਨੇ ਉਹਦੇ ਮਨ ਚ ਖਿਆਲ ਆਇਆ ਕਿ ਸ਼ਾਇਦ ਈਸਾ ਨੂੰ ਇਹ ਪਤਾ ਨਹੀਂ ਕਿ ਜਿਹੜੀ ਔਰਤ ਆ ਰਹੀ ਏ ਇਹਦਾ ਆਚਰਣ ਇਤਨਾ ਉੱਚਾ ਨਹੀਂ, ਇਹ ਨਿਕਰਿਆ ਹੋਇਆ ਆਚਰਣ। ਉਹਨੇ ਫੁਰਨੇ ਬਣਾਇਆ ਤੇ ਨਾਲ ਹੀ ਬੋਲ ਕੇ ਕਹਿਣ ਲੱਗੇ, ਖਮੋਸ਼ ਰਹੋ, ਮੈਂ ਜਾਣਨਾ ਵੇ ਇਹ ਕੌਣ ਹੈ। ਉਹ ਔਰਤ ਆਈ, ਉਹਨੇ ਆਪਣੇ ਆਂਸੂਆਂ ਨਾਲ ਈਸਾ ਦੇ ਪੈਰ ਧੋਤੇ, ਆਪਣੇ ਵਾਲਾਂ ਨਾਲ ਉਹਨੇ ਫਿਰ ਪੈਰ ਸਾਫ ਕੀਤੇ। ਉਸ ਬੋਤਲ ਵਿਚ ਅਤਰ ਸੀ, ਸੁਗੰਧੀ ਸੀ, ਜਾਣ ਲੱਗਿਆਂ ਚਰਨਾਂ ਨੂੰ ਸੁਗੰਧੀ ਲਾ ਗਈ। ਜਿਹੜੀ ਗੱਲ ਮੈਨੇ ਅੰਦਰ ਨੂੰ ਬਹੁਤ ਪਾਈ, ਉੱਥੇ ਫਿਰ ਉਹ ਬੋਲੇ, ਕਹਿਣ ਲੱਗੇ, ਮੈਂ ਤੇਰੇ ਘਰ ਚ ਆਇਆ, ਤੂੰ ਖਾਣੇ ਦਾ ਪ੍ਰਬੰਧ ਜ਼ਰੂਰ ਕੀਤਾ, ਪਰ ਤੂੰ ਤਾਂ ਮੇਰਾ ਹੱਥ ਵੀ ਪਕੜ ਕੇ ਬੋਸਾ ਨਹੀਂ ਲਿਆ, ਤੂੰ ਮੇਰੇ ਤਨ ਨੂੰ ਸਪਰਸ਼ ਵੀ ਨਹੀਂ ਕੀਤਾ। ਇਹ ਆਈ, ਇਹਨੇ ਪਾਣੀ ਨਹੀਂ, ਆਪਣੇ ਅੰਦਰ ਦੇ ਪਾਣੀ ਨਾਲ, ਅੱਖਾਂ ਨਾਲ ਮੇਰੇ ਪੈਰ ਧੋਤੇ, ਆਪਣੇ ਵਾਲਾਂ ਨਾਲ ਮੇਰੇ ਪੈਰ ਸਾਫ ਕੀਤੇ, ਜਾਣ ਲੱਗਿਆਂ ਅਤਰ ਲਾ ਗਈ। ਤੂੰ ਅਜੇ ਵੀ ਸੋਚਦਾ ਰਿਹਾ ਇਹਨੇ ਗੁਨਾਹ ਕੀਤੇ ਨੇ, ਪਾਪ ਕੀਤੇ, ਇਹ ਬਹੁਤ ਨੀਚ ਹੈ। ਪਰ ਮੈਂ ਤੈਨੂੰ ਦੱਸਾਂ ਕਿ ਇੱਕ ਸ਼ਾਹੂਕਾਰ ਨੇ ਦੋ ਆਦਮੀਆਂ ਨੂੰ ਕਰਜ਼ਾ ਦਿੱਤਾ, ਇੱਕ ਨੂੰ 50 ਰੁਪਈਏ ਦਿੱਤਾ, ਇੱਕ ਨੂੰ 500 ਦਿੱਤਾ, ਤੇ ਦੋਨੋਂ ਕਰਜ਼ ਦੇਣ ਵਾਲੇ ਨੇ, 50 ਵਾਲਾ ਵੀ ਤੇ 500 ਵਾਲਾ ਵੀ, ਤੇ ਸ਼ਾਹੂਕਾਰ ਦਿਆਲ ਹੋਇਆ, ਉਹਨੇ ਐਲਾਨ ਕਰ ਦਿੱਤਾ ਕਿ ਸਭ ਦੇ ਕਰਜ਼ੇ ਮਾਫ਼, 500 ਵਾਲੇ ਦਾ ਵੀ ਕਰਜ਼ਾ ਮਾਫ਼ ਤੇ 50 ਵਾਲੇ ਦਾ ਵੀ ਕਰਜ਼ਾ ਮਾਫ਼। ਤੂੰ ਮੈਨੂੰ ਦੱਸ, 500 ਵਾਲਾ ਵੱਧ ਸ਼ੁਕਰ ਕਰੇਗਾ ਕਿ 50 ਵਾਲਾ ਕਰੇਗਾ? ਕਹਿਣ ਲੱਗੇ, 500 ਵਾਲਾ, ਜਿਹਦਾ 500 ਮਾਫ਼ ਹੋਇਆ ਉਹ ਬਹੁਤ ਪਿਆਰ ਕਰੇਗਾ, ਸ਼ੁਕਰ ਕਰੇਗਾ, ਸਮਰਪਿਤ ਹੋ ਜਾਏਗਾ। ਕਹਿਣ ਲੱਗੇ, ਮੇਰਾ ਰੱਬ ਵੀ ਐਸਾ ਹੈ, ਜਦੋਂ ਗੁਨਾਹ ਮਾਫ ਕਰਦਾ, ਜਿਤਨੇ ਕਿਸੇ ਦੇ ਵੱਧ ਗੁਨਾਹ ਮਾਫ ਕਰਦਾ, ਸੱਚ ਜਾਣਿਓ ਓਨਾ ਉਹ ਰੱਬ ਨੂੰ ਵੱਧ ਪਿਆਰ ਕਰਨ ਲੱਗ ਪੈਂਦਾ। ਉਹ ਪਰਮਾਤਮਾ, ਉਹ ਵਾਹਿਗੁਰੂ ਇਤਨਾ ਦਿਆਲੂ ਹੈ, ਉਹ ਕਿਰਪਾਲੂ ਹੈ। ਖੈਰ, ਮੈਂ ਜਿਹੜੀ ਬੇਨਤੀ ਕਰਨੀ ਹੈ ਕਿ ਜਦੋਂ ਆਪਾਂ ਸਿਮਰਨ ਕਰਨੇ, ਅੱਜ ਬਾਬਾ ਜੀ ਨੇ ਸ਼ਬਦ ਵਰਤਿਆ ਕਿ ਕਾਂ ਦੇਖ ਨਾ ਚੂੰਡ ਮੇਰੇ ਸਰੀਰ ਨੂੰ, ਸੱਚਮੁੱਚ ਜੇ ਕਾਂ ਵਾਸ਼ਨਾ ਬਣ ਕੇ ਚੂੰਡਦੇ ਪਏ ਨੇ, ਅੱਖਾਂ ਨੂੰ ਚੂੰਡਦੇ ਨੇ, ਕੰਨਾਂ ਨੂੰ ਚੂੰਡਦੇ ਨੇ, ਜੀਭ ਨੂੰ ਚੂੰਡਦੇ ਨੇ, ਪੈਰਾਂ ਦੀਆਂ ਤਲੀਆਂ ਨੂੰ ਵੀ ਚੂੰਡਦੇ ਨੇ ਕਿ ਇਹ ਪੈਰਾਂ ਦੀਆਂ ਤਲੀਆਂ ਰੱਬ ਵਾਲੇ ਪਾਸੇ ਜਾਣ ਦੀ ਥਾਂ ਕਿਸੇ ਹੋਰ ਪਾਸੇ ਜਾ ਰਹੀਆਂ, ਚੂੰਡਦੇ ਨੇ। ਸਮਰੱਥ ਗੁਰੂ ਜੀ ਨੇ ਸਿਮਰਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਇਉਂ ਕਹਿ ਲਈ, ਅੱਜ ਬਚਨ ਕੀਤਾ, ਤੇ ਇਹ ਜਿਤਨੇ ਵਿਕਾਰ ਨੇ ਰਸਤੇ ਵਿੱਚ ਬੰਦੇ ਨੂੰ ਰੋਕਦੇ ਨੇ, ਟਿਕਣ ਨਹੀਂ ਦਿੰਦੇ। ਤੇ ਉਸ ਦਿਨ ਅਰਜ਼ ਕੀਤੀ ਸੀ ਕਿ ਵਾਸ਼ਨਾ ਸਰੀਰ ਦੇ ਅੰਗ ਸਥਿਲ ਹੋਣ ਨਾਲ, ਵਾਸ਼ਨਾ ਕਦੀ ਸਥਿਲ ਨਹੀਂ ਹੁੰਦੀ। ਇੱਕ ਗ੍ਰੰਥਕਾਰ ਦਾ ਬਚਨ ਹੈ, ਬੁਢੇਪਾ ਆ ਗਿਆ, ਉਹਨੇ ਸ਼ਬਦ ਕਹਿ, ਤਨ ਕੇ ਬਲ ਅਬ ਪੀਠ ਦਈ, ਅਰਹਾਰ ਗਏ ਦ੍ਰਿਗ ਬਾਲ ਸੰਗਾਤੀ, ਤਜ ਕੇ ਇਹ ਲੋਕ ਬਿਕੈ ਹਮਕੋ, ਚਲ ਆਪ ਗਏ ਸੁਰ ਲੋਕ ਸੁਜਾਤੀ, ਜਗ ਮੀਤ ਸਖਾ ਮੁਕ ਫੇਰ ਗਏ, ਅਰ ਸੇਵਕ ਆ ਨਾ ਪੁੱਛੈ ਮਮ ਬਾਤੀ। ਇਹ ਤਿੰਨ ਤੁਕਾਂ ਨੇ, ਕਹਿੰਦੇ ਨੇ ਕਿਹੋ ਜਿਹਾ ਬੁਢੇਪਾ ਆਇਆ ਕਿ ਜਿਹੜੇ ਅੱਤ ਦੇ ਪਿਆਰੇ ਮਿੱਤਰ ਸਨ, ਅੱਜ ਤਨ ਕੇ ਬਲ ਅਬ ਪੀਠ ਦਈ, ਪੀਠ ਦਈ ਦਰ ਤੁਹਾਡਾ ਸਾਥ ਛੱਡ ਦੇਣਾ, ਸਰੀਰ ਦਾ ਬਲ ਸਾਥ ਛੱਡ ਗਿਆ, ਅਰ ਹਾਰ ਗਏ ਦ੍ਰਿਗ ਬਾਲ ਸੰਗਾਤੀ, ਤੇ ਜਿਹੜੇ ਮੇਰੇ ਬਾਲ ਅਵਸਥਾ ਵਿੱਚ ਮੇਰੇ ਨਾਲ ਆਏ ਸਨ ਉਹ ਮੈਨੂੰ ਛੱਡ ਕੇ ਚਲੇ ਗਏ। ਸੱਚਮੁੱਚ ਬਾਲ ਅਵਸਥਾ ਵਿੱਚ ਜਿਹੜੇ ਆਉਂਦੇ ਨੇ ਉਹ ਮੌਤ ਤੋਂ ਪਹਿਲਾਂ ਕਈ ਵਾਰੀ ਛੱਡ ਜਾਂਦੇ ਨੇ, ਉਹ ਮਿੱਤਰ ਨਹੀਂ। ਉਹ ਸਾਡੀਆਂ ਅੱਖਾਂ ਨੇ, ਸਾਡੇ ਕੰਨ ਨੇ, ਸਾਡੇ ਦੰਦ ਨੇ, ਸਾਡੇ ਪੈਰ ਨੇ, ਆਏ ਜ਼ਰੂਰ ਨੇ ਜਨਮ ਨਾਲ, ਸਰੀਰ ਅਜੇ ਮੰਜੇ ਤੇ ਪਿਆ ਪਰ ਇਹ ਸਾਰੇ ਸਾਥ ਛੱਡ ਕੇ ਚਲੇ ਗਏ। ਅੱਖਾਂ ਦੀ ਜੋਤ ਚਲੀ ਗਈ, ਕੰਨਾਂ ਦੀ ਸਰੋਤ ਚਲੀ ਗਈ, ਜ਼ਬਾਨ ਦਾ ਨਾਦ ਚਲਾ ਗਿਆ, ਪੈਰਾਂ ਦੀ ਤਾਕਤ ਚਲੀ ਗਈ, ਤੇ ਮੰਜੇ ਤੇ ਪਏ ਹੋਏ ਤਨ ਨੇ ਢਾਹ ਮਾਰ ਕੇ ਕਿਹਾ ਕਿ ਪਰਮਾਤਮਾ ਕਿੰਨੇ ਧੋਖੇਬਾਜ ਨਿਕਲੇ, ਇਨ੍ਹਾਂ ਦੀ ਖਾਤਰ ਮੈਂ ਸਾਰੀ ਜ਼ਿੰਦਗੀ ਭਟਕਿਆ, ਅਜੇ ਮੇਰੀ ਜਿੰਦ ਸਰੀਰ ਚ ਪਈ, ਇਹ ਪਹਿਲਾਂ ਹੀ ਛੱਡ ਕੇ ਚਲੇ ਗਏ। ਇਸੇ ਨੂੰ ਬਾਬਾ ਜੀ ਨੇ ਕਿਹਾ ਚੱਬਣ ਚੱਲਣ ਰਤਨ, ਦੰਦ ਚੱਬਣਾ, ਪੈਰ ਚੱਲਣ ਤੇ ਰਤਨ, ਰਤਨਾਂ ਵਰਗੀਆਂ ਚਮਕਦੀਆਂ ਅੱਖਾਂ। ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਧਾ, ਸਰੀਰ ਢਾਹਾਂ ਮਾਰਦਾ ਪਿਆ ਸੇ ਜਾਨੀ ਚੱਲ ਗਏ, ਪਿਆਰੇ ਜਿਹੜੇ ਆਏ ਸਨ ਉਹ ਚਲੇ ਗਏ। ਤਨ ਕੇ ਬਲ ਅਬ ਪੀਠ ਦਈ ਅਰਹਾਰ ਗਏ, ਦ੍ਰਿਗ ਬਾਲ ਸੰਗਾਤੀ, ਤਜ ਕੇ ਲੋਕ ਬਿਕੇ ਹਮਕੋ ਚਰ ਲੋਪ ਗਏ, ਸਭ ਲੋਕ ਸੁਜਾਤੀ, ਜਗ ਮੀਤ ਸਖਾ ਮੁਖ ਫੇਰ ਗਏ, ਕੋਈ ਮਿੱਤਰ ਨਹੀਂ ਅਰ ਸੇਵਕ ਆ ਨਾ ਪੁੱਛੇ ਮਮ ਬਾਤੀ, ਕੋਈ ਭਰਾ ਕੋਈ ਰਿਸ਼ਤੇਦਾਰ ਨੇੜੇ ਨਹੀਂ ਲੱਗਦਾ, ਮਮ ਆਏ ਪਲਾਗਮ ਖੇਰ ਤ੍ਰਿਸ਼ਨੇ। ਪਲਾਗਮ ਮੀਨਜ ਮੈਂ ਤੈਨੂੰ ਉਲਾਮਾ ਦੇਨਾ ਤ੍ਰਿਸ਼ਨੇ, ਜਿਨ੍ਹਾਂ ਦੀ ਖਾਤਰ ਮੈਂ ਮੰਜੇ ਤੇ ਬੈਠਾ ਸੁੱਖ ਮੰਗਣਾ ਪਿਆ, ਉਹ ਤਾਂ ਮੈਨੂੰ ਜਿਉਂਦਿਆਂ ਪਾਣੀ ਨਹੀਂ ਦਿੰਦੇ ਪਏ, ਚੱਲੀਏ ਤੂੰ ਕਿਉਂ ਨਹੀਂ ਮੇਰਾ ਸਾਥ ਵੀ ਛੱਡਦੀ। ਮਮ ਆਏ ਪਲਾਗਮ ਖੇ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ, ਇੱਕ ਤੂੰ ਵੇ ਜਿਹੜਾ ਮੇਰਾ ਸਾਥ ਨਹੀਂ ਛੱਡਦੀ। ਇਸੇ ਨੂੰ ਗੁਰੂ ਜੀ ਨੇ ਕਿਹਾ ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕਸ ਮਾਇਆ ਬਾਬਰੇ, ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ। ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਤਨ ਦਾ ਹਰ ਇੰਦਰਾ ਨਿਡਾਲ ਹੋ ਗਿਆ, ਵਾਸ਼ਨਾ ਤੂੰ ਕਦੋਂ ਥੇੜਾ ਛੱਡੇਂਗੀ। ਮੈਂ ਅੱਜ ਥੋੜੀ ਜਿਹੀ ਖੁੱਲ ਕੇ ਬੇਨਤੀ ਕਰਨੀ ਚਾਹੁੰਦਾ, ਕਦੀ ਤੁਸੀਂ ਦੇਖਿਓ ਅਕਸਰ ਸਾਰੇ ਨਹੀਂ, ਜਿਹੜੇ ਜਵਾਨੀ ਦੀ ਦਹਿਲੀਜ਼ ਤੋਂ ਅੱਗੇ ਨਿਕਲ ਜਾਂਦੇ ਨੇ ਨਾ, ਜੇ ਸਿਮਰਨ ਬੰਦਗੀ ਵਾਲੇ ਪਾਸੇ ਨਹੀਂ, ਉਹ ਅਕਸਰ ਬੰਦੇ ਖਾਮ ਉਮਰ ਜਿੱਥੇ ਬਹਿਣਗੇ ਉਹ ਹਮੇਸ਼ਾ ਵਾਸ਼ਨਾਵਾਂ ਦੀ ਗੱਲ ਕਰਨਗੇ, ਕਿਉਂਕਿ ਉਹਨਾਂ ਦੀਆਂ ਇੰਦਰੀਆਂ ਸਾਥ ਨਹੀਂ ਦਿੰਦੀਆਂ, ਉਹ ਆਪਣੇ ਜੀਵ ਦੇ ਚਸਕੇਰੀ ਵਾਸ਼ਨਾ ਪੂਰੀ ਕਰ ਰਹੇ। ਬਾਬਾ ਫਰੀਦ ਕਹਿ ਰਹੇ ਨੇ ਉਹ ਕਾਂ ਖੁਣ ਤਾਂ ਛੱਡਦੇ, ਹੁਣ ਤਾਂ ਪਿੰਜਰ ਬਣ ਗਿਆ ਸਰੀਰ, ਵਾਸ਼ਨਾ ਖੁਣ ਤਾਂ ਖਹਿੜਾ ਛੱਡਦੇ ਮੇਰਾ, ਕਿਉਂ ਨੀ ਤੂੰ ਮੇਰਾ ਖਹਿੜਾ ਛੱਡਦੀ ਪਈ? ਤੇ ਸ਼ਾਇਦ ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਸੀਂ ਅਰਦਾਸ, ਬਾਬਾ ਜੀ ਵੀ ਕਹਿ ਕੇ ਗਏ, ਜਦੋਂ ਮਨ ਨਾ ਲੱਗੇ ਆਪਾਂ ਬ੍ਰਹਮ ਗਿਆਨੀ ਇੱਕ ਦਿਨ ਚ ਨਹੀਂ ਬਣ ਜਾਣਾ, ਉਹ ਮਿਹਰ ਕਰੇ। ਤੇ ਪਿਆਰਿਓ ਇੱਕ ਖਿਨ ਚ ਵੀ, ਖਿਨ ਵੀ ਬੜੀ ਵੱਡੀ ਗੱਲ ਹੈ, ਕਰਤਾ ਗੁਰੂ ਹਰ ਰਹਿ ਸਾਹਿਬ ਉਹਨਾਂ ਦੇ ਚਰਨਾਂ ਚ ਆਏ ਸਨ ਇੱਕ ਸਿੱਖ, ਉਹਦਾ ਨਾਮ ਸੀ ਭਾਈ ਸ਼ਾਮੂ, ਹਜ਼ੂਰ ਦੇ ਚਰਨਾਂ ਚ ਆਏ, ਕਹਿਣ ਲੱਗੇ ਮਹਾਰਾਜ ਜਪਜੀ ਸਾਹਿਬ ਦਾ ਪਾਠ ਕਰਨਾ ਵਾ, ਕਿਵ ਸਚਿਆਰਾ ਹੋਈਏ, ਕਿਵ ਕੂੜਾ ਟੁੱਟੈ ਪਾਲ, ਸਚਿਆਰ ਕੌਣ ਹੁੰਦਾ, ਇਹਦੀ ਵਿਆਖਿਆ ਦੱਸੋ। ਗੁਰੂ ਜੀ ਨੇ ਕਿਹਾ ਕਥਾ ਸੁਣੀਏ ਕਿ ਬੰਨਾ ਹੈ, ਕਥਾ ਸੁਣੀਏ ਕਿ ਬੰਨਾ ਹੈ, ਤੇ ਸਤਿਗੁਰੂ ਦੀ ਜਿਹਦੇ ਤੇ ਨਦਰ ਪਈ ਉਹ ਖਾਲੀ ਨਹੀਂ ਗਿਆ। ਇਹ ਤਾਂ ਆਪਣਾ, ਕਿਉਂਕਿ ਬਾਣੀ ਦੀ ਵਿਆਖਿਆ ਬੰਦੇ ਦੇ ਅੰਦਰ ਨਿਰਭਰ ਕਰਦੀ, ਜੇ ਸੱਚ ਜਾਣੋ ਜਿਹੋ ਜੀ ਐਨਕ ਲਾਈ ਉਹੋ ਜਿਹੇ ਸ਼ਬਦ ਦੇ ਅਰਥ ਕਰਨੇ ਆਪਾਂ। ਜੇ ਪ੍ਰੇਮਾ ਭਗਤੀ ਵਾਲਾ ਉਹਦੀ ਹਰ ਵਿਚਾਰ ਚ ਪ੍ਰੇਮਾ ਭਗਤੀ ਛਲਕੇਗੀ, ਤੇ ਜੇ ਤਰਕ ਤੇ ਨਿੰਦਕ ਹੈ ਉਹ ਬਾਣੀ ਵਿਚੋਂ ਤੁਕਾਂ ਇਹੋ ਜਿਹੀਆਂ ਵੀ ਕੱਢ ਸਕਦਾ ਹੈ। ਅਸਲੀਅਤ ਹੈ, ਕਹਿੰਦੇ ਨੇ ਸਚਿਆਰ ਬਣਨਾ ਕਿ ਸਚਿਆਰ ਦੀ ਕਥਾ ਸੁਣੀ। ਕਹਿਣ ਲੱਗੇ ਬਣ ਸਕਣਾ ਮਹਾਰਾਜ ਜੀ? ਕਹਿਣ ਲੱਗੇ ਗੁਰੂ ਨਾਨਕ ਦੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ। ਕਹਿੰਦਾ ਮੈਂ ਕੁਰਬਾਨ ਜਾਵਾਂ ਸੱਚੀ ਸਰਕਾਰ ਤੁਹਾਡੇ ਤੋਂ, ਮੱਥਾ ਟੇਕਿਆ ਹਜ਼ੂਰ ਨੇ ਸਿਰ ਤੇ ਹੱਥ ਰੱਖਿਆ ਤੇ ਸੱਚ ਜਾਣੋ ਅੰਦਰ ਕੂੜ ਦੀ ਪਾਲ ਟੁੱਟ ਗਈ ਤੇ ਅਭੇਦਤਾ ਮਿਲ ਗਈ। ਉਸੇ ਵੇਲੇ ਕਿਹਾ ਜਾ ਲੋਕਾਂ ਵਿਚ ਸਚਿਆਰਤਾ ਦਾ ਛੱਟਾ ਦੇ। ਇਹਨੂੰ ਗੁਰੂ ਜੀ ਨੇ ਕਿਹਾ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੈ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੈ ਨਿਵਾਸ, ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਭਾਈ ਸਾਮੂ ਸਚਿਆਰ ਵਿਚੋਂ ਸਨ, ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਉਹਨਾਂ ਦੀ ਅੰਸ ਬੰਸ ਵਿਚੋਂ, ਹੁਣ ਹਜ਼ੂਰ ਇੰਨੀ ਮਿਹਰ ਕਰਦੇ ਆ, ਇੱਕ ਖਿੰਨ ਵੀ ਨਹੀਂ ਲੱਗਦਾ, ਪਰ ਜਦੋਂ ਇਹ ਸਾਧਨਾ ਵੱਲ ਤੁਰੀਦ ਹੈ ਪਿਆਰਿਓ, ਜਿਨੇ ਰਾਤ ਅੱਖਾਂ ਦਾ ਪਾਣੀ ਵਹਾਇਆ ਹੈ ਨਾ ਇਕਾਂਤ ਵਿੱਚ, ਸੰਗਤ ਆਪਾਂ ਕਰਨੀ ਹੁਣ ਬੈਠਿਆਂ, ਦੇਖੋ ਸਿਮਰਨ ਬਾਬਿਆਂ ਮਹਾਂਪੁਰਖਾਂ ਕਰਾਇਆ, ਕੀਰਤਨ ਕੀ ਸੁਣਿਆ, ਪਰ ਇਕਾਂਤ ਚ ਮਨ ਨੂੰ ਪੁੱਛੀਏ, ਕਿਉਂਕਿ ਇੰਨਾ ਭੈੜਾ ਹੈ ਇਹ, ਬਿਨਾਂ ਸਿਖਲਾਈ ਤੋਂ ਐਕਟਿੰਗ ਸਿੱਖ ਗਿਆ, ਗੁਰਦੁਆਰੇ ਕੁਝ ਹੋਰ ਬਣ ਕੇ ਬਹਿੰਦਾ ਹੈ, ਪਰਿਵਾਰ ਪੁੱਤਰਾਂ ਧੀਆਂ ਨੂੰਹਾਂ ਵਿੱਚ ਕੁਝ ਹੋਰ ਬਣਦਾ, ਇਸਤਰੀ ਕੋਲ ਇਹਦਾ ਕੁਝ ਹੋਰ ਰੂਪ ਏ, ਤੇ ਜਦੋਂ ਇਕੱਲਾ ਬੈਠਦਾ ਜਿਹੜੀਆਂ ਗੱਲਾਂ ਜੀਵਨ ਸਾਥੀ ਜਾਂ ਜੀਵਨ ਸਾਥਣ ਤੋਂ ਲੁਕਾਉਂਦਾ ਉਹਦੀਆਂ ਗੱਲਾਂ ਨੂੰ ਕੇਵਲ ਇਹ ਖੁਦ ਹੀ ਜਾਣਦਾ ਹੈ, ਕਈ ਰੂਪ ਧਾਰਨ ਕਰਦਾ। ਫਿਰ ਉਹਦੇ ਲਈ ਗੁਰੂ ਜੀ ਨੇ ਬਾਣੀ ਚ ਅਰਦਾਸਾਂ ਦੱਸੀਆਂ ਵੀ ਆਪਾਂ ਅਰਦਾਸ ਕਰੀਏ। ਹੁਣ ਆ ਪੰਜ ਵਿਕਾਰ ਨੇ, ਉਹਨਾਂ ਨੂੰ ਸੰਬੋਧਨ ਕਰਕੇ ਗੁਰੂ ਜੀ ਨੇ ਕਿਹਾ ਖਹਿੜਾ ਛੱਡ ਦਿਓ ਸਾਡਾ। ਆਓ ਅਸੀਂ ਇੱਕ ਇੱਕ ਤੁਕ ਸਾਰੀ ਪੜ੍ਹ ਲਈਏ। ਪਹਿਲਾ ਬਚਨ ਕੀਤਾ, ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣ ਹੈ। ਹੇ ਕਾਮੰਗ, ਹੇ ਕਾਮ, ਤੂੰ ਨਰਕਾਂ ਵਿੱਚ ਥਾਂ ਦਵਾਉਣ ਵਾਲਿਆ, ਬਹੁ ਜੋਨੀ ਪਰਮਾਵਣ ਹੈ, ਤੂੰ ਕਈ ਜੋਨਾਂ ਵਿੱਚ ਭਟਕਾਉਂਦਾ ਹੈ। ਕਰਨਾ ਕੀ ਏ, ਤੂੰ ਬੰਦੇ ਦੇ ਚਿੱਤ ਨੂੰ ਚੁਰਾ ਲੈਣਾ, ਤੂੰ ਬੰਦੇ ਦੇ ਅੰਦਰ ਨੂੰ ਤਿੰਨਾਂ ਲੋਕਾਂ ਵਿੱਚ ਭਟਕਾਨਾ। ਇੱਥੋਂ ਤੱਕ ਇੰਨਾ ਅਵੈੜਾ, ਕਈ ਵਾਰੀ ਜਪ ਤਪ ਵਾਲਿਆਂ ਦੇ ਜਪ ਤਪ ਵੀ ਸਾੜ ਜਾਣਾ ਹੈ। ਸਿਰਫ ਇੱਕ ਇੱਕ ਤੁਕ ਆਏ, ਕਾਗਾ ਚੂੰਡ ਨਾ ਪਿੰਜਰਾ, ਨਾ ਮੇਰੇ ਅੰਦਰ ਨੂੰ ਖਾਓ ਵਿਕਾਰੋ। ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣ ਹੈ, ਚਿੱਤ ਹਰਨੰਗ ਤ੍ਰੈ ਲੋਕ ਗਮਿਅੰਗ, ਜਪ ਤਪ ਸੀਲ ਬਿਧਾਰਨੇ, ਤੂੰ ਤਾਂ ਜਪ ਤਪ ਸ਼ੀਤਲਤਾ ਵੀ ਖਤਮ ਕਰ ਦੇਣਾ ਹੈ। ਵੈਸੇ ਕਦੀ ਵਕਤ ਮਿਲਿਆ, ਵਾਹਿਗੁਰੂ ਮੇਰ ਕਰੇ ਇਸ ਇੱਕ ਇੱਕ ਪ੍ਰਕਰਨ ਦੀ ਗੱਲ ਖੁੱਲ੍ਹ ਕੇ ਕੀਤੀ ਜਾਏ, ਕਿਵੇਂ ਆਪਾਂ ਰੋਕ ਸਕਨੇ ਆ ਇਹਨੂੰ। ਅਸਲੀਅਤ ਜੇ ਇਹਦੇ ਚ ਕੋਈ ਸ਼ੱਕ ਨਹੀਂ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਪਰ ਜਿਤਨਾ ਕੋਈ ਜ਼ਿਆਦਾ ਗੱਲਬਾਤ ਕਰੇਗਾ ਨਾਮ ਤੋਂ ਬਿਨਾਂ, ਹਕੀਕਤ ਏ ਉਹਦੀਆਂ ਅੱਖਾਂ ਵੀ ਵਾਸ਼ਨਾ ਭੋਗਦੀਆਂ ਨੇ, ਉਹਦੇ ਕੰਨ ਵੀ ਵਾਸ਼ਨਾ ਭੋਗਦੇ ਨੇ, ਟਿਕਣ ਨਹੀਂ ਦਿੰਦੇ। ਹਜ਼ੂਰ ਨੇ ਕਿਹਾ, ਦੂਸਰਾ, ਹੇ ਕ੍ਰੋਧੰ, ਹੇ ਕ੍ਰੋਧ ਤੇਰਾ ਸੁਭਾਅ ਕੀ ਹੈ। ਹੇ ਕਲ ਮੂਲੰ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਹੇ ਲੜਾਈ ਦੇ ਮੂਲ, ਕਲੇਸ਼ ਦੇ ਮੂਲ ਕ੍ਰੋਧ, ਜਦੋਂ ਕਿਸੇ ਦੇ ਅੰਦਰ ਤੂੰ ਆ ਜਾ ਉਦੋਂ ਕਰੁਣਾ ਉਹਦੇ ਅੰਦਰੋਂ ਖਤਮ ਹੋ ਜਾਂਦੀ ਹੈ, ਤਰਸ ਨਹੀਂ ਹੁੰਦਾ। ਫਿਰ ਕੀ ਕਰਦਾ, ਬਿਖਯੰਤ ਜੀਵੰ ਵਸਯੰ ਕ੍ਰੋਧ ਨ੍ਰਿਤਿੰਗ ਕ੍ਰੋਧ ਜਥਾ ਮਰਕਟ ਹੈ। ਬਿਖਯੰਤ ਦਾ ਅਰਥ ਜ਼ਹਿਰ, ਤੂੰ ਇਹੋ ਜਿਹਾ ਜ਼ਹਿਰ ਹੈ, ਜਦੋਂ ਕਿਸੇ ਦੇ ਬੰਦੇ ਦੇ ਅੰਦਰ ਪ੍ਰਵੇਸ਼ ਕਰਨਾ, ਚੰਗਾ ਭਲਾ ਬੰਦਾ, ਸਹੀ ਬੋਲਣ ਵਾਲਾ ਬੰਦਾ, ਇਸ ਤਰ੍ਹਾਂ ਨੱਚਣ ਲੱਗ ਪੈਂਦਾ ਜਿਵੇਂ ਬਾਂਦਰ ਨੱਚਦਾ ਹੋਵੇ। ਬਿਖਯੰਤ ਵਸਯੰ ਕ੍ਰੋਧ ਜੀਵੰ ਨ੍ਰਿਤਿੰਗ ਕ੍ਰੋਧ ਜਥਾ ਮਰਕਟ ਹੈ, ਜਿਵੇਂ ਮਰਕਟ ਨੱਚਦਾ ਪਿਆ ਤੂੰ ਇਸ ਤਰ੍ਹਾਂ ਕਰਨਾ। ਇਹ ਵੇ ਕਾਂ ਜਿਹੜਾ ਚੂੰਡਦਾ ਪਿਆ ਪਿੰਜਰ ਨੂੰ, ਸਾਈ ਨੂੰ ਮਿਲ ਨਹੀਂ ਦਿੰਦਾ। ਤੀਸਰਾ ਬਚਨ, ਖੇ ਲੋਭਾਂ, ਸਿਰ ਮੈਂ ਦੋ ਦੋ ਤੁਕਾਂ ਕਹਿ ਰਿਹਾ ਕਿਉਂਕਿ ਇਹਦੇ ਲਈ ਵਿਸਤਾਰ ਲਈ ਵਕਤ ਚਾਹੀ ਬਹੁਤ। ਖੇ ਲੋਭਾਂ ਲੰਪਟ ਸੰਗ ਸਿਰ ਮੋਰੈ, ਸਿਰ ਮੋਰੈ, ਸਾਰੀ ਜ਼ਿੰਦਗੀ ਲੰਘ ਗਈ ਕਿ ਕਾਂ ਤੂੰ ਅਜੇ ਵੀ ਖਹਿੜਾ ਨਹੀਂ ਛੱਡਿਆ, ਸ਼੍ਰੋਮਣੀ ਬੰਦਿਆਂ ਨੂੰ ਚੰਬੜਿਆ। ਖੇ ਲੋਭਾਂ ਲੰਪਟ ਸੰਗ ਸਿਰ ਮੋਰੈ, ਅਨਕ ਲੈ ਲਈ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰਗ, ਅਨਕ ਭਾਂਤ ਬੋ ਡੋਲ ਤੇ, ਨੱਚ ਮਿੱਤਰੰਗ ਨੱਚ ਇਸ਼ਤੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ। ਤੂੰ ਇੰਨਾ ਭੈੜਾ ਬੰਦਾ ਫਿਰ ਗੁਰੂ ਨੂੰ ਗੁਰੂ ਵੀ ਨਹੀਂ ਜਾਣਦਾ ਜਿਹਦੇ ਅੰਦਰ ਤੂੰ ਪ੍ਰਵੇਸ਼ ਕਰ ਜਾਣਾ, ਬਚਾ ਇਸ ਕਾਂ ਤੂੰ। ਤੀਸਰਾ ਚੌਥਾ ਬਚਨ, ਹਜ਼ੂਰ ਨੇ ਕਿਹਾ, ਹੇ ਅਜਿਤ ਸੂਰ ਸੰਗਰਾਮੰਗ ਅਤ ਬਲਨਾ ਬਹੁ ਮਰਦ ਨੇ। ਇੱਥੇ ਸ਼ਬਦ ਮੋਹ ਨਹੀਂ ਵਰਤਿਆ ਪਰ ਅਰਥੇ ਦੇ ਮੋਹ ਨੇ। ਹੇ ਅਜਿਤ ਸੂਰ ਸੰਗਰਾਮੰਗ, ਉਹਨਾਂ ਸੂਰਮਿਆਂ ਨੂੰ ਜਿੱਤਣ ਵਾਲਿਆ ਜਿਨ੍ਹਾਂ ਨੂੰ ਦੁਨੀਆਂ ਵਿੱਚ ਕੋਈ ਨਹੀਂ ਜਿੱਤ ਸਕਿਆ, ਮੋਹ ਤੂੰ ਉਹਨਾਂ ਨੂੰ ਜਿੱਤ ਲਿਆ। ਹੇ ਅਜਿਤ ਸੂਰ ਸੰਗਰਾਮੰਗ ਅਤ ਬਲਨਾ ਬਹੁ ਮਰਦ ਨੇ, ਗਣ ਗੰਧਰਵ ਦੇਵ ਮਨੁੱਖਿਅੰਗ, ਪਸ਼ ਪੰਖੀ ਬੇਮੋਹਣ ਹੈ, ਤੇਰੀ ਫੰਦਾ ਇਹੋ ਜਿਹਾ, ਪੰਛੀ ਵੀ ਤੇਰੇ ਤੋਂ ਬਚਿਆ ਨਹੀਂ, ਤੂੰ ਉਹਦੇ ਵਿੱਚ ਵੀ ਮੋਹ ਪੈਦਾ ਕੀਤਾ। ਉਹ ਵੀ ਕਿੰਨੇ ਮੀਲ ਤੋਂ ਤੁਰਿਆ, ਚਿੰਜਿਤ ਦਾਣਾ ਲੈ ਕੇ ਆਪਣੇ ਬੱਚੇ ਲਈ ਆਲਣੇ ਵਿੱਚ ਆਉਂਦਾ ਪਿਆ। ਪਸ਼ੂ ਬਚਿਆ, ਪੰਛੀ ਬਚਿਆ, ਕੋਈ ਮਨੁੱਖ ਨਹੀਂ ਬਚਿਆ, ਪੱਖ ਪੰਖੀ ਬੇਮੋਹਣ ਹੈ। ਅਖੀਰ ਤੇ ਫਿਰ ਕਹੋ ਨੇ, ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ ਆਏ ਕਾਂ। ਕਹਿੰਦੇ ਨੇ ਜਨਮ ਤੇ ਮਰਨ ਦਾ ਜਿਹੜਾ ਮੂਲ ਹੈ ਉਹ ਅਹੰਕਾਰ ਹੈ, ਖੰਗਤਾ ਹੈ। ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ ਮਿੱਤਰੰਗ ਤਜੰਤ ਸ਼ਤਰੰਗ ਦ੍ਰਿੜੰਤ ਅਨਿਕ ਮਾਇਆ ਵਿਸਤੀਰਨੈ ਆਵੰਤ ਜਾਵੰਤ ਥਾਕੰਤ ਜੀਆਂ ਦੁੱਖ ਸੁੱਖ ਬਹੁ ਭੋਗਣੈ। ਤੇਰੇ ਪਿੱਛੇ ਵਿਆਹ ਹੋਇਆ ਬੰਦਾ ਅਤ ਦਾ ਦੁਖੀ ਹੈ। ਗੁਰਮੁਖੋ ਇਹ ਕਾਂ ਨੇ ਜਿਹੜੇ ਸਾਨੂੰ ਟਿਕਰ ਨਹੀਂ ਦਿੰਦੇ ਪਏ, ਹਰ ਵੇਲੇ ਇਹ ਚੁੰਝਾਂ ਮਾਰਦੇ ਨੇ, ਹਰ ਵੇਲੇ ਚੂੰਟਦੇ ਪਏ ਨੇ ਬੰਦੇ ਦੇ ਅੰਦਰ ਨੂੰ ਇਹ ਵਾਸ਼ਨਾਵਾਂ ਨੇ। ਪਰ ਇਹਦੇ ਤੋਂ ਕਿਵੇਂ ਬਚਿਆ ਜਾਏ, ਇਹਦੇ ਤੋਂ ਕਿਵੇਂ ਬਚਾਅ ਹੋਵੇ? ਧੰਨ ਗੁਰੂ ਗੋਬਿੰਦ ਸਿੰਘ, ਸੱਚੀ ਸਰਕਾਰ ਦੇ ਲਾਲਾਂ ਦੇ ਸ਼ਹਾਦਤ ਦੇ ਦਿਨ ਵੀ ਚੱਲ ਰਹੇ ਨੇ ਤੇ ਹਜ਼ੂਰ ਦਾ ਪੁਰਬ ਵੀ ਨੇੜੇ ਆ ਰਿਹਾ ਹੈ। ਹਜ਼ੂਰ ਮਾਛੀਵਾੜੇ ਤੋਂ ਬਾਅਦ ਜ਼ਫਰਨਾਮਾ ਲਿਖ ਕੇ ਲੱਖੀ ਜੰਗਲ ਵੱਲ ਜਦੋਂ ਜਾਂਦੇ ਨੇ, ਭਾਵੇਂ ਇਸ ਸੱਦ ਨੂੰ ਪੜ੍ਹਨੇ ਵੀ ਆਪਾਂ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ। ਸੁਣ ਕੇ ਸੱਦ ਮਾਹੀ ਦਾ ਮੇਹੀ ਪਾਣੀ ਘਾਉ ਮਤੋ ਨੇ, ਕਿਸੇ ਨਾਲ ਨਾ ਰਲੀਆ ਕਾਈ ਕੋਈ ਸ਼ੌਂਕ ਪਇਓ ਨੇ, ਗਇਆ ਫਿਰਾਕ ਮਿਲਿਆ ਮਿਤ ਮਾਹੀ ਤਾਈਓ ਸ਼ੁਕਰ ਕੀਤੋ ਨੇ। ਤਿੰਨ ਕਵੀ ਦਰਬਾਰ ਨੇ ਹਜ਼ੂਰ ਦੀ ਜ਼ਿੰਦਗੀ ਦੇ, ਪੌਂਟਾ ਸਾਹਿਬ ਦਾ, ਆਨੰਦਪੁਰ ਸਾਹਿਬ ਦਾ ਤੇ ਤੀਸਰਾ ਲੱਖੀ ਜੰਗਲ ਦਾ। ਜਦੋਂ ਹਜ਼ੂਰ ਲੱਖੀ ਜੰਗਲ ਆਏ ਨਾ, ਪਿਛਲੇ ਦਿਨੀ ਇਸ ਸਬੰਧੀ ਖੋਜ ਕਰਦਿਆਂ ਲੱਖੀ ਜੰਗਲ ਫਿਰ ਢਾਡੀ ਕਵੀ ਕਵੀਸ਼ਰ ਵਿਦਵਾਨ ਇਕੱਠੇ ਹੋ ਗਏ। ਪਰ ਜਿਹੜੇ ਕਵੀ ਪੌਂਟਾ ਸਾਹਿਬ ਸਿਰਫ ਰੋਜ਼ੀ ਦੀ ਖਾਤਰ ਕਵਿਤਾ ਕਰਦੇ ਸਨ, ਜਿਹੜੇ ਆਨੰਦਪੁਰ ਸਿਰਫ ਪੇਟ ਦੀ ਖਾਤਰ ਕਰਦੇ ਸਨ, ਅੱਜ ਲੱਖੀ ਜੰਗਲ ਸੱਚਮੁੱਚ ਉਨ੍ਹਾਂ ਦਾ ਅੰਦਰ ਵਹਿ ਤੁਰਿਆ। ਸਾਰੇ ਨਹੀਂ ਸਨ, ਭਾਈ ਨੰਦ ਲਾਲ ਵਰਗੇ ਤਾਂ ਮਹਾਂਪੁਰਖ ਜਿਨ੍ਹਾਂ ਦੀ ਰਚਨਾ ਪੜ੍ਹ ਕੇ ਹਜ਼ੂਰ ਨੇ ਜੋ ਬੰਦਗੀ ਨਾਮੇ ਨੂੰ ਜ਼ਿੰਦਗੀ ਨਾਮਾ ਕਿਹਾ ਤੇ ਮੁਲਤਾਨ ਦੀ ਸੰਗਤ ਨੂੰ ਲਿਖਿਆ ਕਿ ਭਾਈ ਸਾਹਿਬ ਦੇ ਘਰ ਵਿਚ ਸੰਗਤ ਦਸਵੰਧ ਦੀ ਮਾਇਆ ਭੇਜੇ, ਹੱਥ ਜੋੜ ਕੇ ਕਿਹਾ ਦਾਤਾ ਬਜ਼ੁਰਗ ਵੀ ਕਲਮ ਦੀ ਕਮਾਈ ਖਾਂਦੇ ਰਹਿ, ਸਾਨੂੰ ਵੀ ਕਿਰਤ ਬਖਸ਼ਿਓ, ਰਹਿਮਤ ਕਰ ਆਪਣੇ ਘਰ ਦੀ ਸੇਵਾ ਸਿਰ ਬਖਸ਼ੋ। ਹੁਣ ਲੱਖੀ ਜੰਗਲ ਜਿਹੜੇ ਆਏ ਉਨ੍ਹਾਂ ਵਿਚੋਂ ਬਹੁਤ ਕਵੀ ਚੇਂਜ ਹੋ ਚੁੱਕੇ ਸਨ, ਕਿਉਂਕਿ ਕਵੀ ਦਾ ਅੰਦਰ, ਕਲਾਕਾਰ ਦਾ ਅੰਦਰ ਬੜਾ ਕੋਮਲ ਹੁੰਦਾ, ਨਾਜ਼ੁਕ ਹੁੰਦਾ। ਦੇਖਿਆ ਹਜ਼ੂਰ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ, ਉਨ੍ਹਾਂ ਨੇ ਪੁੱਤਰ ਖੇਡਦੇ ਦੇਖੇ, ਸਾਹਿਬਜ਼ਾਦੇ ਕਵੀਆਂ ਨੇ, ਉਨ੍ਹਾਂ ਨੇ ਬਾਬਾ ਫਤਿਹ ਸਿੰਘ ਜੀ ਨੂੰ ਗੁਰੂ ਜੀ ਦੀ ਗੋਦ ਚ ਬੈਠਿਆਂ ਦੇਖਿਆ। ਤੇ ਅੱਜ ਜਦੋਂ ਦੇਖਿਆ ਕਿ ਚੋਜੀ ਪ੍ਰੀਤਮ ਦੇ ਲਾਲ ਦੋ ਵੱਡੇ ਜੂਝ ਕੇ ਸ਼ਹੀਦ ਹੋ ਗਏ, ਦੋ ਨੀਹਾਂ ਵਿਚ ਚਿਣ ਦਿੱਤੇ ਗਏ, ਫਿਰ ਅੰਦਰ ਕੋਈ ਵਪਾਰਕ ਬਿਰਤੀ ਨਾਲ ਨਹੀਂ ਆਇਆ, ਸ਼ੁਕਰਾਨੇ ਨਾਲ ਆਇਆ। ਉਨ੍ਹਾਂ ਵਿਚ ਇੱਕ ਕਵੀ ਆਇਆ ਬਿਹਾਰੀ, ਜਿਹੜੀ ਅੱਜ ਮੈਂ ਬੇਨਤੀ ਇਹਦੇ ਨਾਲ ਢੁਕਦਾ ਥੋੜਾ ਜਿਹਾ ਸ਼ਬਦ, ਉਹਨੇ ਹਜ਼ੂਰ ਦੇ ਚਰਨਾਂ ਚ ਕਵਿਤਾ ਰੱਖੀ, ਪਰ ਉਹ ਜਿਸ ਕਵਿਤਾ ਦਾ ਰਸ ਕੋਈ ਹੋਰ ਸੀ। ਕਹਿਣ ਲੱਗਾ ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਮਾਲਕ ਜਦੋਂ ਬਹਿਨਾ ਅੰਦਰ ਦਾ ਪੱਲੂ ਝਾਤੀ ਮਾਰਨਾ, ਅੰਦਰ ਮਨ ਦੀ ਚਾਦਰ ਵੇਖਣਾ, ਤੇ ਜਿੰਨੇ ਸਾਲ ਲੰਘੇ ਨੇ ਜ਼ਿੰਦਗੀ ਦੇ ਉਨੇ ਸਾਲਾਂ ਵਿਚ ਇਸ ਚਾਦਰ ਤੇ ਦਾਗ ਲੱਗ ਗਏ ਨੇ, ਚੰਗੇ ਕਰਮਾਂ ਦਾ ਸਾਬਣ ਹੈ ਹੀ ਬੜਾ ਥੋੜਾ, ਅੰਦਰ ਦੀ ਚਾਦਰ ਕਿਵੇਂ ਧੋਵਾਂਗਾ। ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ, ਅੰਦਰ ਇੰਨਾ ਦਾਗੀ ਹੋ ਗਿਆ ਕਿਵੇਂ ਧੋਵਾਂ, ਆ ਕਾਂ ਵਾਲੀ ਗੱਲ ਮੈਨੂੰ ਬਚਾ ਲੈ, ਮੈਂ ਕਿਹੜੇ ਕਿਹੜੇ ਧੋਵਾਂ, ਇਹ ਦਾਗਾਂ ਦੀ ਕੋਈ ਕੀਮਤ ਨਾਹੀਂ, ਮੈਂ ਕਿਉਂ ਕਰ ਹੱਛੀ ਹੋਵਾਂ, ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ, ਮੈਂ ਸੱਚੇ ਸਾਬਣ ਧੋਵਾਂ। ਸ੍ਰੀ ਸਾਹਿਬ ਦਾ ਮਤਲਬ ਧੰਨ ਗੁਰੂ ਗੋਬਿੰਦ ਸਿੰਘ ਸ਼੍ਰੋਮਣੀ ਗੁਰੂ ਜੀ, ਤੁਸੀਂ ਕਿਰਪਾ ਕਰੋ, ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਦਿਓ, ਮੈਂ ਅੰਦਰ ਦੀ ਚਾਦਰ ਮੈਲੀ ਧੋ ਸਕਾਂ। ਜਦੋਂ ਅੰਦਰ ਕਾਂ ਠੂੰਗੇ ਮਾਰਦੇ ਨੇ, ਫਿਰ ਗੁਰਮੁਖੋ ਅਰਦਾਸ ਕਰੀਏ, ਬੜੇ ਸ਼ਬਦ ਜੇ ਵਿਕਾਰਾਂ ਤੋਂ ਬਚਣ ਲਈ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ, ਅਸੀਂ ਪੜ੍ਹੀਏ ਦਾਤਾ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮੀਠਾ ਮਾਇਆ ਇਹ ਕਾਂ ਹੀ ਨੇ, ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ, ਹਰ ਪ੍ਰਭ ਚੇਤਨਾ ਆਵੀ ਕਿਉਂ ਛੂਟਾਂ, ਮੇਰੇ ਖਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਅਰਦਾਸ ਕਰੀਏ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਹਰ ਉਪਾਵੋ ਡੁੱਬਦੇ ਪੱਥਰ ਤਾਰੇ। ਦਾਤਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਹੀ ਬਚਾ ਲੈ ਸਾਨੂੰ। ਅਵਰ ਪੰਚ ਹਮ ਏਕ ਜਨਾ ਕਿਉ ਰਾਖੂ ਘਰ ਬਾਰ ਮਨਾ ਮਾਰੈ ਲੂਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ ਕਿਦੇ ਕੋਲ ਜਾ ਕੇ ਪੁਕਾਰ ਕਰਾਂ। ਅੱਜ ਉਸ ਮਹਾਨ ਦਰਵੇਸ਼ ਨੇ ਇਉਂ ਕਹਿ ਲੋ ਇੰਨੀ ਕਮਾਈ ਤੋਂ ਬਾਅਦ ਇਹ ਸ਼ਬਦ ਕਹਿ ਕਿ ਹੁਣ ਤੇ ਵਾਸ਼ਨਾ ਖਹਿੜਾ ਛੱਡ ਦੇ, ਹੁਣ ਤਾਂ ਜਿਹਦੀ ਸਵਾਰੀ ਕਰਦੀ ਸੈ ਉਹ ਰੱਥ ਵੀ ਖਤਮ ਹੋ ਗਏ ਨੇ, ਤੂੰ ਇੰਦਰੀਆਂ ਦੀ ਸਵਾਰੀ ਕਰਦੀ ਸੈ ਅੱਜ ਇੰਦਰੇ ਨਿਢਾਲ ਨੇ, ਅਸਵਾਰੀਆਂ ਟੁੱਟ ਗਈਆਂ, ਰੱਥ ਟੁੱਟ ਗਏ, ਘੋੜੇ ਮਰ ਗਏ, ਪਹੀਏ ਬਿਖਰ ਗਏ, ਹੁਣ ਖਹਿੜਾ ਛੱਡ ਮੇਰੇ ਤਨ ਦਾ, ਮੇਰੀਆਂ ਅੱਖਾਂ ਨੂੰ ਨਾ ਖਾ। ਧਿਆਨ ਦਿਆ ਜੀ ਸ਼ਬਦ ਪਹਿਲਾ ਸੀ, ਹਜ਼ੂਰ ਨੇ ਕਿਹਾ ਫਰੀਦਾ ਤਨ ਸੁੱਕਾ ਪਿੰਜਰ ਥੀਆ, ਬੜੀ ਘਾਲਣਾ ਘਾਲੀ ਸਰੀਰ ਫਾਕੇ ਕੱਟ ਕੱਟ ਕੇ। ਬਾਬਾ ਫਰੀਦ ਸਾਹਿਬ ਉਹਨਾਂ ਨੇ ਭੁੱਖ ਤੇ ਨੀਂਦ ਤੇ ਵਸੀਕਾਰ ਕੀਤਾ ਤੇ ਕਈ ਵਾਰੀ ਸੋਚਣਾ ਮਾਂ ਕਿੰਨੀ ਧੰਤਾ ਯੋਗ ਸੈਂ ਜਿਹਨੇ 32 ਸਾਲ ਤੱਕ ਪੁੱਤਰ ਦੇ ਅੰਦਰ ਦੀ ਅਵਸਥਾ ਦੇਖ ਕੇ ਕਹਿੰਦੀ ਰਹੀ ਬੇਟਾ ਅਜੇ ਉਥੋਂ ਤੱਕ ਨੀ ਤੂੰ ਪਹੁੰਚਿਆ ਕਿ ਖਵਾਜ਼ਾ ਬਖਤਿਆਰ ਕਾਕੀ ਕੋਲ ਤੂੰ ਪਹੁੰਚ ਸਕੇ, ਅਜੇ ਤੇਰੀ ਅਵਸਥਾ ਉਹ ਨਹੀਂ। ਬਾਬਾ ਜੀ ਕਹਿੰਦੇ ਨੇ ਅੱਜ ਦੇਖੋ ਤਨ ਸੁੱਕ ਗਿਆ ਤੇ ਇੰਨੇ ਉਹ ਪਰਹੇਜ਼ਗਾਰ ਸਨ ਕਿਉਂਕਿ ਉਹਨਾਂ ਦੇ ਨਾਲ ਇਹ ਸੰਬੰਧਿਤ ਹੈ, ਜਨਮ ਪਾਕ ਪੱਟਣ ਦਾ ਵਾਹਿਗੁਰੂ ਆਪਾਂ ਪੜ੍ਹਦੇ ਹਾਂ, ਖੋਤਵਾਲ ਦਾ ਕੋਟਵਾਲ ਵੀ ਆਪਾਂ ਕਹਿੰਦੇ ਹਾਂ। ਉਹ ਫਿਰ ਦਿੱਲੀ ਆਏ ਹਜ਼ਰਤ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਕੋਲ, ਉਹਨਾਂ ਨੇ ਬਾਬੇ ਫਰੀਦ ਦੇ ਜੀਵਨ ਨੂੰ ਦੇਖ ਕੇ ਬਹੁਤ ਰਹਿਮਤ ਕੀਤੀ, ਪਰ ਦਿੱਲੀ ਦੀ ਜਿਤਨੀ ਵੀ ਸੀ ਲਿਸ਼ਕ ਪੁਸ਼ਕ ਉਹਦੇ ਚ ਚਿੱਤ ਨਹੀਂ ਲੱਗਾ, ਅੰਦਰ ਹੀ ਕਾਂਤ ਨੂੰ ਭਾਲਦਾ ਰਿਹਾ। ਦਿੱਲੀ ਤੋਂ ਹਾਂਸੀ ਚਲੇ ਗਏ ਹਰਿਆਣੇ ਵਿੱਚ, ਹਾਂਸੀ ਬਾਬਾ ਫਰੀਦ ਸਾਹਿਬ ਰੁਕੇ ਕਮਾਈ ਕੀਤੀ, ਇੱਥੇ ਵੀ ਲੋਕ ਆ ਤੰਗ ਕਰਨ ਲੱਗੇ, ਮਨ ਨੇ ਇਕਾਂਤ ਲੱਭਿਆ। ਫਿਰ ਇੰਨੀ ਚਿਰ ਨੂੰ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਚਲਾਣਾ ਕਰ ਗਏ, ਉਦਨ ਬਾਬਾ ਫਰੀਦ ਆਪਣੇ ਮੁਰਸ਼ਦ ਦੇ ਕੋਲ ਨਹੀਂ ਸਨ, ਚਾਹਣ ਲੱਗੇ ਇੱਕੋ ਗੱਲ ਕਹੀ ਮੇਰਾ ਮੁਸੱਲਾ ਮੇਰੀਆਂ ਖੜਾਵਾਂ ਮੇਰੀ ਸੋਟੀ ਇਹ ਫਰੀਦ ਨੂੰ ਦੇ ਦੇਣੀਆਂ, ਉਸਦੇ ਉੱਪਰ ਅੱਲਾ ਦੀ ਮਿਹਰ ਹੈ। ਦੇਖੋ ਇੰਨੀ ਕਮਾਈ, ਇਹ ਅੰਤਲੇ ਵੇਲੇ ਬਚਨ ਕਹਿ ਤੇ ਸਾਨੂੰ ਸਿਖਾਉਂਦੇ ਪਏ ਨੇ ਕਿ ਭਾਈ ਗੁਰਸਿੱਖੋ ਕਿਸ ਤਰ੍ਹਾਂ ਆਪਣੇ ਆਪ ਨੂੰ ਮਿਟਾ ਕੇ ਅਰਦਾਸਾਂ ਕਰਨੀਆਂ। ਦਿੱਲੀ ਆਏ, ਇੱਥੇ ਕੁਝ ਸਮਾਂ ਰੁਕੇ, ਪਰ ਲੋਕਾਂ ਦੀ ਚਹਿਲ ਪਹਿਲ ਤੇ ਮੁੱਖ ਝੂਠ ਵਿਭੂਖਣ ਸਾਰੰਗ ਤੋਂ ਇਹ ਚੁੱਪ ਕਰਕੇ ਇਹਨਾਂ ਨੇ ਫਿਰ ਅਯੋਧਨ ਨੂੰ ਚਲੇ ਗਏ ਜਿਹਨੂੰ ਆਪਾਂ ਪਾਕ ਪੱਟਣ ਕਹਿੰਦੇ। ਫਿਰ ਇੱਥੇ ਜਾ ਕੇ ਇਹਨਾਂ ਟਿਕਾਣਾ ਕੀਤਾ ਤੇ ਇੰਨੇ ਪਰਹੇਜ਼ਗਾਰ ਸਨ ਇੱਥੋਂ ਤੱਕ ਕਿ ਜਿੱਦਣ ਚਲਾਣਾ ਕੀਤਾ ਇਹਨਾਂ ਦੇ ਉੱਤੇ ਦੇਣ ਵਾਸਤੇ ਚਾਦਰ ਵੀ ਕਰਨੀ ਸੀ, ਕੱਪੜਾ ਵੀ ਕੋਈ ਨਹੀਂ ਸੀ, ਕੱਪੜਾ ਸ਼ਗਿਰਦ ਚੇਲਾ ਲੈ ਕੇ ਆਇਆ। ਇੱਥੋਂ ਤੱਕ ਸਿਰਫ ਦੋ ਸ਼ਬਦ ਕਹਿ ਸਨ ਅੰਤਲੇ ਵੇਲੇ, ਪਹਿਲੀ ਨਮਾਜ਼ ਪੜ੍ਹੀ ਮੈਂ ਅੱਜ ਫਿਰ ਸਾਂਝੇ ਕਰਦਿਆਂ, ਉਹ ਉਸ ਦਿਨ ਵੀ ਕੀਤੇ ਸਨ ਜਿਸ ਦਿਨ ਸ਼ਾਇਦ ਆਰੰਭਤਾ ਕੀਤੀ ਸੀ। ਪਹਿਲੀ ਨਮਾਜ਼ ਪੜ੍ਹੀ ਸੀ, ਪਹਿਲਾਂ ਬੇਹੋਸ਼ ਹੋ ਗਏ, ਫਿਰ ਮੁਰੀਦਾਂ ਨੂੰ ਕਿਹਾ ਕਿ ਵੁਜ਼ੂ ਕਰਾਓ, ਨਮਾਜ਼ ਪੜ੍ਹੀ ਗਈ, ਕਹਿਣ ਲੱਗੇ ਖਾਂ, ਕਹਿੰਦੇ ਲਿਆਓ ਫਿਰ ਪੜ੍ਹ ਲੈਂਦੇ ਹਾਂ ਤਾਂ ਕੀ। ਤੀਸਰੀ ਵਾਰ ਪੜ੍ਹੀ, ਦੂਜੀ ਵਾਰ, ਤੀਸਰੀ ਵਾਰ, ਅਖੀਰ ਡਿੱਗਦਿਆਂ ਇੱਕੋ ਸ਼ਬਦ ਕਿਹਾ ਯਾ ਹਈ ਯਾ ਕਯੂਮ, ਇਹ ਕੁਰਾਨ ਦੇ ਸ਼ਬਦ ਨੇ, ਯਾ ਹਈ ਯਾ ਕਯੂਮ, ਇਹਦਾ ਮਤਲਬ ਤੂੰ ਹੀ ਸਦੀਵਕਾਰ ਰਹਿਣ ਵਾਲਾ ਹੈ, ਤੂੰ ਹੀ ਸਭ ਨੂੰ ਵੇਖਣ ਵਾਲਾ ਹੈ। ਬਸ ਇਹ ਸ਼ਬਦ ਕਹਿ ਕੇ ਪ੍ਰਾਣ ਤਿਆਗ ਕੇ ਬਾਬਾ ਫਰੀਦ ਸਾਹਿਬ ਉਹਨਾਂ ਦੇ ਆਹ ਦਿਨ ਸਾਨੂੰ ਦੱਸਦੇ ਪਏ ਨੇ ਕਿ ਇਸ ਅਵਸਥਾ ਵਿਚ ਆ ਕੇ ਵੀ ਜੇ ਵਾਸ਼ਨਾਵਾਂ ਨਾ ਖੇੜਾ ਛੱਡਣ ਤੇ ਫਿਰ ਅਰਦਾਸ ਕਰੋ ਹੁਣ ਤੇ ਕੰਧੀ ਉੱਤੇ ਰੁਖੜਾ ਕਹਿ। ਬਾਬਾ ਜੀ ਕਹਿ ਰਹੇ ਨੇ ਫਰੀਦਾ ਤਨ ਸੁੱਕਾ ਪਿੰਜਰ ਥੀਆ, ਹੁਣ ਤਾਂ ਚਮੜੀ ਛੱਡ ਗਈ ਹੱਡੀਆਂ ਨੂੰ, ਤਲੀਆਂ ਖੁੰਡੇ ਕਾਗ, ਵਾਸ਼ਨਾਵਾਂ ਤਲੀਆਂ ਨੂੰ ਚਿੜੀਆਂ ਨੇ ਠੰਗੋਰ ਰਹੀਆਂ ਨੇ। ਕਈ ਗੁਰਮੁਖਾਂ ਨੇ ਕਾਗ ਦੇ ਅਰਥ ਇੱਥੇ ਕਾਲ ਕੀਤੇ ਨੇ, ਮੈਂ ਜ਼ਰੂਰ ਉਹ ਸਾਰੇ ਅਰਥ ਕਰੀ ਜਾਣਾ। ਕਾਲ ਜਿਹੜਾ ਉਹ ਟਕੋਰਾਂ ਪਿਆ ਮਾਰਦਾ, ਠੂੰਗੇ ਪਿਆ ਮਾਰਦਾ, ਤੇ ਕਈਆਂ ਅਰਥ ਕੀਤੇ ਨੇ ਵਾਸ਼ਨਾਵਾਂ, ਤੇ ਕਈ ਸੱਜਣਾਂ ਨੇ ਇਦਾਂ ਦੇ ਬਾਹਰ ਮੁਖੀ ਅਰਥ ਕੀਤੇ ਨੇ। ਕਾਂ ਕਹਿਣ ਲੱਗੇ ਦੇਖ ਹੁਣ ਤਾਂ ਤਨ ਪੱਲੇ ਰਹਿ ਹੀ ਕੋਈ ਨਹੀਂ ਗਿਆ, ਠੂੰਗੇ ਤਾਂ ਮਾਰ ਜੇ ਵਿੱਚ ਕੁਝ ਹੋਵੇ, ਇੰਦਰੀਆਂ ਚ ਤੇ ਸਤੇ ਹੀ ਨਹੀਂ, ਵਾਸ਼ਨਾਵਾਂ ਕਿਉਂ ਠੋਕਰਾਂ ਪਈਆਂ ਮਾਰਦੀਆਂ, ਜੇ ਕੀ ਲੱਭਣਾ ਤੁਹਾਨੂੰ ਇਹਦੇ ਵਿੱਚੋਂ, ਕੋਈ ਗੋਸ਼ਤ ਨਹੀਂ। ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਤੇ ਸਰੀਰ ਵੱਲ ਵੇਖ ਕੇ ਕਹਿਣ ਲੱਗੇ ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਇੰਨੀ ਉਮਰ ਲੰਘ ਗਈ ਅਜੇ ਵੀ ਨਹੀਂ ਆਇਆ ਪਿਆਰਾ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਵਾਹ ਬੰਦਿਆ ਕੀ ਕਿਸਮਤ ਤੇਰੀ, ਅਜੇ ਤੱਕ ਤੇਰਾ ਪਿਆਰਾ ਹੀ ਨਹੀਂ ਆਇਆ, ਕਿੰਨਾ ਕੁ ਸਮਾਂ ਲੱਗੇਗਾ, ਕਿੰਨਾ ਕੁ ਵਕਤ ਹੋਰ ਲੱਗੇਗਾ। ਫਿਰ ਅਗਲਾ ਬਚਨ, ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ। ਕਾਂ ਤੂੰ ਆ ਸਾਰੇ ਕਰੰਗ ਨੂੰ, ਕਰੰਗ ਮੀਨਸ ਪਿੰਜਰ, ਹੀ ਚੰਗੀ ਤਰ੍ਹਾਂ ਟੰਡੋਲ ਲਿਆ ਹੀ ਨਾ, ਕਿਸੇ ਇੰਦਰੀ ਚ ਕੁਝ ਨਹੀਂ ਰਹਿ ਗਿਆ। ਤੂੰ ਵੇਖ ਲੈ ਸਿਰ ਤੋਂ ਪੈਰਾਂ ਤੱਕ ਮੈਂ ਡਿਡਾਲ ਖਾਂ, ਮੇਰੇ ਕੋਲ ਕੁਛ ਨਹੀਂ, ਸਿਰਫ ਆ ਥੋੜੀ ਜੀ ਅੱਖਾਂ ਦੀ ਜੋਤ ਵੇਖਣ ਵਾਲੀ। ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ। ਇੱਥੇ ਛੂਹੋ ਪਾਠ ਨਹੀਂ, ਛੂਹੋ ਨਾ ਸਪਰਸ਼ ਕਰੋ ਇਹਨਾਂ ਅੱਖਾਂ ਨੂੰ, ਨਾ ਇਹਨਾਂ ਨੂੰ ਤੁਸੀਂ ਹੁਣ ਤੰਗ ਕਰੋ। ਕਿਉਂ ਜੀ, ਬਾਕੀ ਤਾਂ ਸਭ ਕੁਝ ਚਲਾ ਗਿਆ, ਘੱਟੋ ਘੱਟ ਆਹ ਤਾਂ ਰਹਿ ਦਿਓ ਆਪਣੇ ਪਿਆਰੇ ਮਹਿਬੂਬ ਦੇ ਚਰਨਾਂ ਚ ਭੇਟ ਕਰਨ ਲਈ, ਅੱਖਾਂ ਰਹਿਣ ਦਿਓ। ਇਹ ਦੋਏ ਨੈਨਾ ਮਤ ਛੂਹੋ, ਫਿਰ ਦੇਖਣ ਕੀ ਆਸ। ਇਹਦੇ ਭਾਵ ਕੀ ਏ, ਅੱਖਾਂ ਵਿੱਚੋਂ ਅੱਜ ਇਹ ਮੰਨਿਆ ਜਾਂਦਾ 83%, ਮੈਂ ਸ਼ਬਦ ਸਿੱਧੇ ਜੇ ਕਹਾਂ ਕਿ 83 ਸਾਡੇ ਅੰਦਰ ਜਿਹੜੀ ਮੈਲ ਏ ਅੱਖਾਂ ਰਹੀ ਜਾਂਦੀ, ਅਸਲੀਅਤ ਅੱਖਾਂ ਰਾਹੀਂ ਸਾਡੇ ਅੰਦਰ ਇਹ ਮੈਲ ਪ੍ਰਵੇਸ਼ ਕਰਦੀ। ਉਹ ਕਿਉਂ ਕਹਿ ਰਹੇ ਨੇ, ਕਹਿੰਦੇ ਨੇ ਘੱਟੋ ਘੱਟ ਇਹਨਾਂ ਦੀਦਿਆਂ ਨੂੰ ਤੇ ਹੁਣ ਸਵੱਛ ਰਹਿਣ ਦੇ ਕਿ ਇਹਨਾਂ ਅੱਖਾਂ ਨਾਲ ਪਿਆਰੇ ਦੇ ਦਰਸ਼ਨ ਕਰਨੇ ਨੇ, ਪਰ ਦਾਵਾ ਕੋਈ ਨਹੀਂ ਕੀਤਾ ਇੱਥੇ ਵੀ। ਇਹ ਦੋਏ ਨੈਨਾ ਮਤ ਛੂਹੋ, ਫਿਰ ਦੇਖਣ ਕੀ ਆਸ। ਕਹਿਣ ਲੱਗੇ ਮੈਂ ਕੋਈ ਦਾਵਾ ਨਹੀਂ ਕਰਦਾ ਕਿ ਮੈਂ ਦੇਖਣਾ, ਬਸ ਆਸ ਕਰਕੇ ਬੈਠਾ ਮੈਂ, ਸ਼ਾਇਦ ਆ ਜਾਏ। ਯੇ ਆਂਖੇ ਨਹੀਂ ਚਿਹਰੇ ਪੇ ਤੇਰੇ ਫਕੀਰ ਕੇ, ਇਹਦੇ ਅਰਥ ਕੀਤੇ ਨੇ ਕਿ ਸੱਜਣ, ਯੇ ਆਂਖੇ ਨਹੀਂ ਚਿਹਰੇ ਪੇ ਤੇਰੇ ਫਕੀਰ ਕੇ, ਦੋ ਠੀਕਰੇ ਹੈ ਬੀਖ ਕੇ ਦੀਦਾਰ ਕੇ ਲੀਏ, ਇਹ ਦੋ ਭਾਂਡੇ ਨੇ ਤੇਰੇ ਦਰਸ਼ਨਾਂ ਦੀ ਤਲਬ ਚ ਬੈਠਾ। ਕਦੀ ਹਜ਼ੂਰ ਮਿਹਰ ਕਰਨ ਪਿਆਰਿਓ, ਇਹ ਜਿਹੜੇ ਸ਼ਬਦ ਨੇ ਭਾਵੁਕਤਾ ਵਾਲੇ, ਜਜ਼ਬਾਤ ਵਾਲੇ, ਇਹ ਕੇਵਲ ਕੰਨ ਰਸ ਪੈਦਾ ਕਰਨ ਵਾਲੇ ਨਹੀਂ। ਸ਼ਾਇਦ ਆਪ ਨਾਲ ਕਈ ਵਾਰੀ ਸਾਂਝ ਪਾਈ ਸੀ, ਜਿਹੜਾ ਅੰਦਰ ਦਾ ਬੈਰਾਗ ਹੈ। ਇੱਕ ਵਾਰੀ ਇੱਕ ਸ਼ਬਦ ਸੀ ਕਿ ਉਮਕਿਓ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਸੁਨਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ। ਮੈਂ ਅੱਜ ਉਹ ਸ਼ਬਦ ਫਿਰ ਅੱਜ ਰਿਪੀਟ ਕਰ ਰਿਹਾ, ਉਹ ਇਸ ਕਰਕੇ ਮੇਰੇ ਜ਼ਿਹਨ ਚ ਚੰਗੀ ਤਰ੍ਹਾਂ ਬੈਠ ਜਾਣ। ਪ੍ਰਮਾਣ ਤਾਂ ਆਪਾਂ ਹੋਰ ਵੀ ਗੁਰੂ ਸਾਹਿਬ ਮੇਰ ਕਰਦੇ ਆ, ਤਰਸ ਕਰਦੇ ਆ। ਹੁਣ ਸੁਨਤ ਸੰਦੇਸ਼ਰੋ ਦੇ ਅਰਥ ਕੀ ਨੇ? ਅਖਰੀ ਤਾਂ ਇਹ ਨਾ, ਸੁਨਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ, ਸੁਨਤ ਸੰਦੇਸ਼ਰੋ ਪ੍ਰਹਿ, ਪਤੀ ਦਾ ਸੁਨੇਹਾ ਸੁਣਿਆ। ਹੁਣ ਸੁਨੇਹਾ ਆਉਂਦਾ, ਪੁਰਾਤਨ ਸਮੇਂ ਕਾਵਾਂ ਰਾਹੀਂ ਵੀ ਸੁਨੇ ਆਉਂਦੇ ਸਨ, ਕਬੂਤਰਾਂ ਰਾਹੀਂ ਵੀ ਆਉਂਦੇ ਸਨ, ਮਨੁੱਖ ਵੀ ਲੈ ਕੇ ਆਉਂਦੇ ਸਨ, ਅੱਜ ਸੁਨੇਹੇ ਹੋਰ ਤਰੀਕੇ ਨਾਲ, ਪਰ ਸੁਨੇਹਾ ਤੇ ਸੁਨੇਹੇ ਹੀ ਹੈ ਨਾ। ਕਹਿੰਦੇ ਨੇ ਸੁਨੇਹਾ ਆ ਗਿਆ ਸੇਜ ਵਿਛਾਈ, ਉਹ ਸੁਨੇਹੇ ਦੇ ਅਰਥ ਕੀ ਨੇ? ਕਦੋਂ ਸੁਨੇਹਾ ਆਉਂਦਾ? ਕਿ ਸਾਡੇ ਘਰ ਚ ਕਦੀ ਸੁਨੇਹਾ ਆਇਆ? ਉਹ ਪਹਿਲੀ ਤੋਂ ਕਿ ਉਮਕਿਓ ਹੀ ਉਹ ਮਿਲਣ ਪ੍ਰਭ ਤਾਈ, ਇਹ ਸੁਨੇਹਾ ਹੀ ਜਿਸ ਦਿਨ ਤੇਰੇ ਅੰਦਰ ਗੁਰੂ ਦੀ ਬਾਣੀ ਲਈ ਪ੍ਰੇਮ ਬੈਰਾਗ ਪੈਦਾ ਹੋਵੇ, ਤੇ ਬਾਣੀ ਪੜ੍ਹਦਿਆਂ ਤੇਰੀਆਂ ਅੱਖਾਂ ਛਲਕਣ ਲੱਗ ਪੈਣ, ਸੱਚ ਜਾਣੀ ਪਿਆਰੇ ਨੇ ਤੇਰੇ ਘਰ ਸੁਨੇਹਾ ਘੱਲਿਆ। ਉਮਕੇ ਉਹੀ ਹੋ, ਅੰਦਰ ਚਾਹ ਪੈਦਾ ਹੋ ਗਿਆ। ਹਜ਼ੂਰ ਕਹਿ ਰਹੇ ਨੇ ਇਹ ਅੱਖਾਂ ਨਾ ਛੇੜ, ਇਹ ਦੋਏ ਨੈਨਾ ਮਤ ਛੂਹੋ, ਨਾ ਇਹਨਾਂ ਨੂੰ ਛੇੜ, ਫਿਰ ਦੇਖਣ ਕੀ ਆਸ। ਮੈਂ ਆਸ ਕਰਕੇ ਬੈਠਾ ਵਾਂ, ਤੇ ਸ਼ਾਇਦ ਗੁਰਮੁਖੋ ਜਿੰਨਾ ਆਸ ਵਿੱਚ ਸੁੱਖ ਹੈ ਨਾ, ਬੜਾ ਆਨੰਦ ਜੇ ਇਹਦੇ ਚ। ਪਿਆਰਾ ਨਹੀਂ ਆਇਆ, ਪਿਆਰੇ ਦੀ ਯਾਦ ਤਾਂ ਆਈ ਨਾ, ਯਾਦ ਵਿੱਚ ਬੜੀ ਠੰਡ ਏ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਯਾਦ ਹੀ ਆਈ, ਖਬਰਾਂ ਹੀ ਆਈਆਂ, ਅਜੇ ਆਇਆ ਨਹੀਂ ਸੀ। ਜਦੋਂ ਮੀਂਹ ਪੈਣਾ ਹੁੰਦਾ ਤੇ ਬੱਦਲ ਅਜੇ ਦੂਰ ਹੈ ਮੀਂਹ ਲੈ ਕੇ ਆ ਰਿਹਾ, ਠੰਡੀ ਹਵਾ ਪਹਿਲੀ ਆਉਣ ਲੱਗ ਪੈਂਦੀ ਏ, ਉਸ ਹਵਾ ਦਾ ਜਿਹੜਾ ਆਨੰਦ ਉਹ ਵੱਖਰਾ ਹੀ ਹੁੰਦਾ ਹੈ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਥ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੀ। ਨਾ ਛੇੜ ਨਾਖਾਂ ਨੂੰ, ਕਿਉਂਕਿ ਪਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮਾਂਗੂ ਨੀਤਾ ਨੀਤ, ਤੋ ਦਰਸ਼ਨ ਕੀ ਕਰੂੰ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਆਸ ਕਰਕੇ ਬੈਠੇ ਆ, ਫਿਰ ਆਸ ਇੱਕ ਦਿਨ ਦੀ, ਇਹ ਪਰਮਾਰਥ ਜਨਮਾਂ ਦੀ ਗੱਲ ਏ। ਇਹ ਆਪਾਂ ਬੱਚਿਆਂ ਦਾ ਖਿਡਾਉਣਾ ਨਾ ਸਮਝੀਏ, ਤਾਂ ਹੁਣ ਬਾਹਰ ਮੁਖੀ ਬਣ ਗਿਆ ਜੀ, ਆ ਮੈਂ ਲਿਬਾਸ ਪਾ ਲਿਆ, ਇੰਨੀ ਕੋ ਗੱਲ ਬਣ ਗਈ, ਚਾਰ ਬੰਦਿਆਂ ਨੇ ਵਾਹ 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 ਕਹਿ ਦਿੱਤਾ, ਬੜਾ ਵੱਡਾ ਗਿਆਨੀ ਨਹੀਂ। ਬਾਬਾ ਜੀ ਕਹਿ ਰਹੇ ਸਨ ਮਰਨਾ ਪੈਂਦਾ, ਮਰ ਕੇ ਮੁਰੱਬੇ ਪੈਂਦੇ ਨੇ, ਜਿਉਂਦਿਆਂ ਦੇ ਕਦੀ ਮੁਰੱਬੇ ਨਹੀਂ ਪਏ। ਮੁਰੱਬੇ ਸ਼ਬਦ ਆਪ ਸਮਝਦੇ ਪਏ ਹੋ, ਜਿਹੜੇ ਮਾਰ ਕੇ ਮੁਰੱਬੇ ਪਾਉਂਦੇ ਨੇ ਕਈ ਜੀਵਾਂ ਦੇ, ਜਿਉਂਦਿਆਂ ਦੇ ਨਹੀਂ ਪੈਂਦੇ। ਮਰ ਕੇ ਤੂੰ ਤੂੰ ਕਰਦਾ ਹੈ ਤਬਲੇ ਉੱਤੇ, ਜਿਉਂਦਿਆਂ ਤਾਂ ਮੈਂ ਹੀ ਕਰੀ ਜਾਂਦਾ। ਬੱਕਰਾ ਮਰਨ ਤੋਂ ਬਾਅਦ ਹੀ ਕਰਦਾ ਨਾ। ਆ ਤੰਦੀ ਜਿਹੜੀ ਏ ਸਰੰਗੀ ਦੇ ਉੱਤੇ ਗੱਜ ਜਿਹੜਾ ਫਿਰਦਾ, ਉਹਦੇ ਵਿੱਚੋਂ ਜਿਹੜੀ ਸੁਰ ਨਿਕਲਦੀ ਏ, ਮਰਨ ਤੋਂ ਬਾਅਦ ਤੂੰ ਦੀ ਨਿਕਲਦੀ ਏ। ਕਦੀ ਕੋਈ ਸੁਰ ਲਾਓ ਪਹਿਲਾਂ ਤੂੰ ਕਹਿੰਦੀ, ਮਰਨ ਤੋਂ ਬਿਨਾਂ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮੇਰ ਕਰ ਰਹੇ ਨੇ, ਆਸ ਕਿੱਡੀ ਵੱਡੀ, ਇੱਕ ਦਿਨ ਦੀ ਨਹੀਂ, ਦੋ ਦਿਨ ਦੀ ਨਹੀਂ, ਇਹ ਰਾਹ ਸਾਬਰਾਂ ਦਾ ਰਾਹ ਹੈ। ਇਹੀ ਗੱਲ ਬਾਬੇ ਫਰੀਦ ਜੀ ਨੂੰ ਮੌਲਾਨਾ ਰੂਮ ਨੇ ਕਹੀ ਸੀ, ਆਪ ਜੀ ਦੇ ਗਿਆਤ ਲਈ, ਜਿਨ੍ਹਾਂ ਨੇ ਮਸਨਵੀ ਰੂਮ ਲਿਖੀ ਹੈ। ਸ਼ਮਸ ਤਬਰੇਜ਼ ਸਾਹਿਬ ਦੀ ਸੰਗਤ ਉਹਨਾਂ ਕੀਤੀ, ਤੇ ਸ਼ਹਿਬ ਦੇ ਖਿਣ ਲਈ ਮੈਂ ਕਹਿ ਦਿਆਂ, ਇੰਨੇ ਸਿਆਣੇ ਸਨ ਮੌਲਾਨਾ ਰੂਮ, ਆਮ ਬੰਦੇ ਨੂੰ ਸ਼ਗਿਰਦ ਨਹੀਂ ਸਨ ਬਣਾਉਂਦੇ। ਕਹਿੰਦੇ ਸਨ ਮੇਰੇ ਕੋਲ ਸਿੱਖਣ ਲਈ ਪਹਿਲਾਂ ਕਈ ਉਸਤਾਦਾਂ ਤੋਂ ਸਿੱਖਣਾ ਪੈਂਦਾ, ਤਾਂ ਮੇਰੀ ਗੱਲ ਸਮਝ ਪੈਂਦੀ। ਅੱਜ ਜਦੋਂ ਸ਼ਮਸ ਤਬਰੇਜ਼ ਸਾਹਿਬ ਆਏ, ਕੱਪੜੇ ਪਾਟੇ ਜੇ, ਇਧਰੋਂ ਲੀਰਾਂ ਇਧਰੋਂ ਲੀਰਾਂ, ਮੌਲਾਨਾ ਰੂਮ ਨੂੰ ਦੇਖ ਕੇ ਉਹ ਪੜ੍ਹਾਉਂਦੇ ਪਏ ਸਨ। ਕਹਿਣ ਲੱਗੇ ਆ ਕੀ ਪਿਆ ਕਰਨਾ, ਕਿਤਾਬਾਂ ਖੋਲੀ ਬੈਠਾ। ਕਹਿਣ ਲੱਗੇ ਜਾ ਪਿੰਡ ਜਾ ਕੇ ਮੰਗ ਕੇ ਰੋਟੀ ਖਾਏ, ਉਹ ਕੁਝ ਤੈਨੂੰ ਕੋਈ ਪਤਾ ਨਹੀਂ ਇਹਦੇ ਬਾਰੇ। ਉਹਨਾਂ ਸਮਝਿਆ ਭਿਖਾਰੀ ਏ। ਇਹਨਾਂ ਜਿਹੜੀ ਕਿਤਾਬ ਪਕੜੀ ਸੀ, ਸ਼ਮਸ ਤਬਰੇਜ਼ ਸਾਹਿਬ ਨੇ ਅੱਖ ਭਰ ਕੇ ਦੇਖਿਆ, ਕਿਤਾਬ ਨੂੰ ਅੱਗ ਲੱਗ ਗਈ, ਹੱਥ ਸੜਨ ਲੱਗਾ, ਕਿਤਾਬ ਸੱਟੀ। ਕਹਿਣ ਲੱਗਾ ਫਕੀਰ ਇਹ ਕੀ? ਕਹਿੰਦਾ ਤੂੰ ਵੀ ਕਿਤਾਬਾਂ ਢੋਈ ਜਾਏ, ਇਹ ਉਹ ਕੁਝ ਜਿਹਦਾ ਕਈ ਜਨਮਾਂ ਤੋਂ ਬਾਅਦ ਪਤਾ ਲੱਗਦਾ। ਕਹਿੰਦਾ ਜਾ। ਫਿਰ ਕਈ ਸਾਲ ਇਹ ਵਿਦਵਾਨ ਨੰਗੇ ਪੈਰ ਤਬਰੇਜ਼ ਸਾਹਿਬ ਦੇ ਪਿੱਛੇ ਰਿਹਾ। ਫਿਰ ਉਹਨਾਂ ਇੱਕ ਦਿਨ ਸੀਨੇ ਨਾਲ ਲਾਇਆ, ਅੰਦਰ ਦਾ ਸਭ ਕੁਝ ਦੇ ਦਿੱਤਾ। ਫਿਰ ਇਹਨਾਂ ਨੇ ਮਸਨਵੀ ਲਿਖੀ, ਤੇ ਇਸਲਾਮ ਵਿੱਚ ਕਿਹਾ ਜਾਂਦਾ ਕਿ ਜਿਹੜੀ ਮੌਲਾਨਾ ਰੂਮ ਦੀ ਮਸਨਵੀ ਹੈ, ਖਿਮਾ ਕਰਿਓ, ਉਹ ਕਹਿੰਦੇ ਨੇ ਕੁਰਾਨ ਦਾ ਸਾਰਾ ਗੋਸ਼ਤ ਜਿਹੜਾ ਸੀ ਉਹ ਮੌਲਾਨਾ ਰੂਮ ਨੇ ਖਿੱਚ ਲਿਆ, ਹੱਡੀਆਂ ਰਹਿਣ ਦਿੱਤੀਆਂ ਬਾਕੀ ਸ਼ਰਈ ਲੋਕਾਂ ਦੇ ਚੁੰਡਣ ਵਾਸਤੇ। ਸ਼ਰਾ ਵਾਲਿਆਂ ਕੋਲ ਹੱਡੀਆਂ ਹੀ ਰਹਿ ਗਈਆਂ, ਜੋ ਮਗਜ਼ ਸੀ ਉਹ ਅੰਦਰ ਲੈ ਗਏ। ਦੇਖੋ ਕਿਤਨੀ ਵੱਡੀ ਇਹ ਖੇਡ ਹੈ, ਇਹ ਕੱਲਾ ਗਿਆਨ ਦੀ ਗੱਲ ਨਹੀਂ, ਇਹ ਸਬਰ ਵਾਲਿਆਂ ਦੀ ਖੇਡ ਏ। ਇਹ ਗੱਲ ਮੌਲਾਨਾ ਰੂਮ ਸਾਹਿਬ ਨੇ ਬਾਬਾ ਫਰੀਦ ਸਾਹਿਬ ਨੂੰ ਕਹੀ ਸੀ, ਕਿਉਂਕਿ ਇਹਨਾਂ ਦੇ ਬਚਪਨ ਦਾ ਨਾਮ ਸੀ ਕਾਜੀ ਬੱਚਾ ਦੀਵਾਨਾ। ਕਾਜ਼ੀ ਇਹਨਾਂ ਦੇ ਪਿਤਾ ਜੀ ਸਨ, ਦੀਵਾਨਾ ਬੱਚਾ ਤਾਂ ਕਹਿੰਦੇ ਸਨ, 11 ਸਾਲ ਦੀ ਉਮਰ ਤੋਂ ਪਹਿਲਾਂ ਕੁਰਾਨ ਚੇਤੇ ਕਰ ਲਈ ਤੇ ਦਿਨ ਵਿੱਚ ਕਈ ਵਾਰੀ ਜ਼ਬਾਨੀ ਪਾਠ ਕਰ ਜਾਂਦੇ ਸਨ। ਉਹਨਾਂ ਨੇ ਇੱਕੋ ਗੱਲ ਕਹੀ ਸੀ, ਫਰੀਦ ਸਾਬਰਾਂ ਦੇ ਰਾਹ ਹੋ, ਅਜੇ ਪਿਆਰਾ ਆਇਆ ਨਹੀਂ, ਪਰ ਯਾਦ ਰੱਖੀ ਹਰ ਰਾਤ ਤੋਂ ਬਾਅਦ ਪ੍ਰਭਾਤ ਜ਼ਰੂਰ ਆਉਂਦੀ ਹੈ। ਇਹਦਾ ਮਤਲਬ ਕੀ ਸੀ? ਉਹ ਫਕੀਰ ਰਮਜ਼ ਪਾ ਗਿਆ ਕਿ ਹਰ ਰਾਤ ਜਾਗ ਤੇ ਅੱਲਾ ਨੂੰ ਚੇਤੇ ਕਰ, ਯਾਦ ਰੱਖੀ ਇਸ ਕਾਲੀ ਬੋਲੀ ਰਾਤ ਤੋਂ ਬਾਅਦ ਰੂਹਾਨੀਅਤ ਦੀ ਪ੍ਰਭਾਤ ਜ਼ਰੂਰ ਆਵੇਗੀ। ਸਿਰ ਮੈਂ ਇਸ ਤੁਕ ਤੇ ਰੁਕਿਆ ਕਿ ਫਿਰ ਦੇਖਣ ਕੀ ਆਸ। ਆਸ ਕਿੱਡੀ ਵੱਡੀ, ਰਵਿਦਾਸ ਸਾਹਿਬ ਨੂੰ ਆਸ ਸੀ। ਉਹਨਾਂ ਨੇ ਕਿਹਾ ਇੱਕ ਦਿਨ ਨਹੀਂ, ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਫਿਰ ਦੇਖਣ ਕੀ ਆਸ। ਕਹੋ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਗੁਰੂ ਰਾਮਦਾਸ ਜੀ ਨੂੰ ਆਸ ਹੈ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹਉ ਤੁਮਰੀ ਕਰੋ ਨਿਤ ਆਸ। ਕਹਿੰਦੇ ਮੈਂ ਰੋਜ਼ ਆਸ ਨਾਲ ਹੁੰਦਾ, ਫਿਰ ਦੇਖਣ ਕੀ ਆਸ। ਹਉ ਕਮ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗੱਲ ਲਾਵੇਂਗੇ। ਤਾਂ ਹੀ ਹਜ਼ੂਰ ਨੇ ਬਾਣੀ ਚ ਕਿਹਾ ਕਿ ਉਸ ਪਿਆਰੇ ਦੀ ਆਸ ਚ ਇਹ ਨੇਤਰ ਨਾ ਛੇੜ। ਅਗਲਾ ਬਚਨ ਸਮਾਪਤੀ, ਕਹਿਣ ਲੱਗੇ ਕਾਗਾ ਚੂੰਡ ਨਾ ਪਿੰਜਰਾ। ਕਿਉਂ ਪਿੰਜਰ ਨੂੰ ਚੂੰਡੀ ਜਾਣਾ, ਕੀ ਮਿਲਣਾ ਤੈਨੂੰ ਇਹਦੇ ਵਿੱਚੋਂ ਵਾਸ਼ਨਾ, ਛੱਡ ਦੇ ਖੇੜਾ। ਕਾਗਾ ਚੂੰਡ ਨਾ ਪਿੰਜਰਾ, ਬਸੈ ਤਾਂ ਉੱਡਰ ਜਾਹ, ਜਿੱਤ ਪਿੰਜਰੈ ਮੇਰਾ ਸ਼ੋ ਵਸੈ, ਮਾਸ ਨਾ ਤਿੱਦੂ ਖਾਏ। ਹੁਣ ਇਹ ਦੇਖੋ, ਇਸ ਸ਼ਲੋਕ ਨੇ ਮੁਦਾਵਣੀ ਪਾਈ, ਬੁਝਾਰਤ ਪਾ ਦਿੱਤੀ। ਇਹ ਸ਼ਲੋਕ ਕਹਿ ਰਿਹਾ ਬਾਬੇ ਫਰੀਦ ਨੇ ਅੰਦਰੇ ਸ਼ੋ ਨੂੰ ਦੇਖ ਲਿਆ ਤੇ ਉਹ ਕਹਿ ਰਿਹਾ ਮੇਰਾ ਸ਼ੋ ਮੇਰੇ ਅੰਦਰ ਬੈਠਾ, ਕਿਉਂ ਛੇੜਨਾ ਪਿਆ। ਪਹਿਲੀਆਂ ਅਵਸਥਾਵਾਂ ਨੇ ਸਰਗੁਣ ਦੇ ਦੀਦਾਰ ਲਈ, ਤੇ ਇਹ ਸ਼ਬਦ ਹੈ ਅੰਤਰ ਆਤਮੇ ਦੇ ਅਨੁਭਵ ਦਾ। ਪਹਿਲਾਂ ਫਿਰ ਦੇਖਣ ਕੀ ਆਸ ਦੀ ਗੱਲ ਏ, ਹੁਣ ਕਹਿਣ ਲੱਗੇ ਕਾਂ ਕਿਉਂ ਚੂੰਡਣਾ ਪਿਆ ਮੇਰੇ ਤਨ ਨੂੰ, ਤੂੰ ਨਾ ਛੇੜ ਇਹਨੂੰ, ਵਸੈ ਤਾਂ ਉੱਡਰ ਜਾਹੇ, ਜੇ ਤੂੰ ਇਹਦੇ ਚ ਵਸ ਨਾ ਪਿਆ ਉੱਡ ਜਾ, ਛੱਡ ਦੇ ਇਹਨੂੰ, ਖੇੜਾ ਛੱਡ ਮੇਰਾ। ਕਿਉਂ? ਕਹਿਣ ਲੱਗੇ ਜਿੱਤ ਪਿੰਦਰੈ ਮੇਰਾ ਸੌ ਵਸੈ, ਮਾਸ ਨਾ ਤਿੱਦੂ ਖਾਏ। ਜਿਸ ਪਿੰਜਰ ਵਿੱਚ ਮੇਰਾ ਸਾਈ ਰਹਿੰਦਾ ਉਹਦਾ ਮਾਸ ਤੂੰ ਖਾ ਸਕਣੇ? ਇਹ ਕਿਹੜੀ ਅਵਸਥਾ ਸੀ? ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ ਦੂਤੈ ਦਹਿਨ ਪਿਆ, ਗੋਬਿੰਦ ਪ੍ਰਗਟਾਇਆ। ਉਹ ਅਵਸਥਾ ਜਿਹਦੇ ਵਿੱਚ ਵਾਸ਼ਨਾ ਨੂੰ ਕਿਹਾ ਛੱਡ ਕਿਹੜਾ, ਬਸੈ ਤਾਂ ਉੱਡਰ ਜਾਹੇ। ਇੱਥੇ ਦੇ ਅਰਥ ਬਸੈ, ਜੇ ਤੂੰ ਵਸ ਨਾ ਹੈ, ਇਹ ਸ਼ਬਦ ਕਿਹਾ ਤਾਂ ਉੱਡਰ ਜਾਹੇ ਤੇ ਉੱਡ ਜਾ, ਪਰ ਨਹੀਂ ਬਸੈ ਜੇ ਤੂੰ ਵਸਦਾ ਰਿਹਾ, ਉੱਡਰ ਜਾਹੇ ਜਿਹੜੀ ਮੇਰੀ ਅਵਸਥਾ ਬਣੀ ਕਿਤੇ ਉੱਡ ਨਾ ਜਾਏ ਮੇਰਾ ਖੇੜਾ ਛੱਡ। ਬਸੈ ਤਾਂ ਉੱਡਰ ਜਾਹੇ ਕਿਉਂਕਿ ਤੇਰੇ ਲਈ ਥਾਂ ਕੋਈ ਨਹੀਂ। ਜਿੱਤ ਪਿੰਦਰੈ ਮਿਤ ਮੇਰਾ ਸ਼ੋ ਵਸੈ, ਮਾਸ ਨਾ ਤਿੱਦੂ ਖਾਏ। ਗੁਰਮੁਖੋ ਆਓ ਆਪਾਂ ਤੁਰੀਏ, ਆਪਾਂ ਥੋੜੀ ਜਿਹੀ ਸੁਰਤ ਨੂੰ ਉੱਚਿਆ ਚੁੱਕੀਏ। ਨਿੱਕੀਆਂ ਨਿੱਕੀਆਂ ਗੱਲਾਂ ਨੇ, ਮੈਂ ਕਿਸੇ ਨੂੰ ਉਪਦੇਸ਼ ਨਹੀਂ ਗੇੜ ਦੇਣਾ ਕੋਈ। ਜਦੋਂ ਜ਼ਮੀਨ ਤੇ ਤੁਰਨੇ ਆ ਸਾਰੀ ਵੱਡੇ ਲੱਗਦੇ ਆ, ਜਦੋਂ ਜਹਾਜ਼ ਤੇ ਚੜੀਦਾ ਸਾਰੀ ਨਿੱਕੇ ਲੱਗਦੇ ਆ। ਝਗੜੇ ਸਿਰਫ ਜ਼ਮੀਨ ਤੇ ਤੁਰਦਿਆਂ ਦੇ ਨੇ, ਸੁਰਤ ਉੱਚੀ ਚੁੱਕਾਂਗੇ ਤੇ ਕੋਈ ਝਗੜਾ ਵੀ ਨਹੀਂ, ਤੇਰੇ ਤੱਕ ਕਿੰਨੇ ਪਹੁੰਚਣਾ। ਤੇ ਸ਼ਾਇਦ ਤਾਂ ਹੀ ਭਾਈ ਸਾਹਿਬ ਨੇ ਸ਼ਬਦ ਕਹਿ, ਭਾਈ ਵੀਰ ਸਿੰਘ ਨੇ, ਆਪਣੀ ਮੰਜ਼ਿਲ ਕੀ ਅਸੀਂ ਮਿੱਥੀ। ਮੈਂ ਆਪਣੀ ਵੀ ਨਾਲ ਗੱਲ ਕਰ ਰਿਹਾ, ਕਿੰਨੇ ਕਿੰਨੇ ਸਾਲ ਲੰਘ ਗਏ। ਆ ਬਾਬਾ ਜੀ ਕਹਿ ਰਹੇ ਸਨ ਇੱਕ ਦਿਨ ਦਈਏ ਗੁਰੂ ਨੂੰ ਅੱਖਾਂ, ਗੁਰੂ ਨੂੰ ਕੰਨ, ਗੁਰੂ ਨੂੰ ਨੱਕ। ਸੱਚੀ ਗੱਲ ਹੈ, ਦੇ ਕੇ ਦੇਖੋ ਗੁਰਮੁਖੋ। ਆਪਾਂ ਗੁਰੂ ਦੀਆਂ ਗੱਲਾਂ ਕਰਦੇ ਹਾਂ, ਤੁਸੀਂ ਗੁਰੂ ਦੀਆਂ ਗੱਲਾਂ ਸਾਧ ਸੰਗਤ ਜੀ ਸੁਣਦੇ ਹੋ, ਆਪਾਂ ਗੁਰੂ ਨਾਲ ਗੱਲਾਂ ਕਰੀਏ। ਦੀਆਂ ਗੱਲਾਂ ਨਹੀਂ, ਨਾਲ ਗੱਲਾਂ। ਸੱਚਮੁੱਚ ਇਕਾਂਤ ਚ ਬੈਠਾਂਗੇ ਤੇ ਗੁਰੂ ਕਿਰਪਾ ਕਰਕੇ ਅੰਦਰ ਦੀ ਬਖਸ਼ਿਸ਼ ਦੇਣਗੇ। ਤਾਂ ਹੀ ਭਾਈ ਵੀਰ ਸਿੰਘ ਦੀ ਆ ਸਤਰਾਂ ਕਹਿਦਿਆਂ ਕਿ ਉੱਚਾ ਉੱਠ ਜ਼ਮੀ ਤੋਂ ਪਿਆਰੇ, ਤੈਨੂੰ ਖੰਭ ਰੱਬ ਨੇ ਲਾਏ, ਤੇਰੇ ਕੋਲ ਬੜੀ ਤਾਕਤ ਏ, ਤੂੰ ਉਹਨਾਂ ਬ੍ਰਹਿਮੰਡਾਂ ਵਿੱਚ ਜਾ ਸਕਣਾ ਜਿੱਥੇ ਹਜ਼ੂਰ ਨੇ ਕਿਹਾ ਤਿੱਥੇ ਭਗਤ ਵਸੈ ਕੇ ਲੋਕ ਕਰੈ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਖਾਲ। ਉੱਚਾ ਉੱਠ ਜ਼ਮੀ ਤੋਂ ਪਿਆਰੇ, ਤੈਨੂੰ ਖੰਭ ਰੱਬ ਨੇ ਲਾਏ। ਉਹ ਕਿਉਂ ਰਿੜੇ ਗੋਡਿਆਂ ਪਰ ਨੇ ਜੋ ਉੱਡ ਅਸਮਾਨੀ ਜਾਏ, ਤੇਰੇ ਕੋਲ ਸਿਮਰਨ ਤੇ ਸੇਵਾ ਦੇ ਖੰਭ ਨੇ। ਉਹ ਕਿਉਂ ਰਿੜੇ ਗੋਡਿਆਂ ਪਰ ਨੇ ਜੋ ਉੱਡ ਅਸਮਾਨੀ ਜਾਏ, ਉੱਚੀ ਨਜ਼ਰ ਤੇ ਹਿੰਮਤ ਉੱਚੀ, ਦਾਇਆ ਉੱਚਾ ਰੱਖੀ। ਦਾਇਆ ਸ਼ਬਦ ਸਮਝ ਗਏ ਹੋਵੇ ਬਜ਼ੁਰਗ, ਦਾਇਆ ਦਾ ਮਤਲਬ ਮੰਜ਼ਿਲ। ਆਪਣੇ ਜਿੱਥੇ ਤੂੰ ਪਹੁੰਚਣਾ ਉੱਚਾ ਬਣਾ, ਉੱਚੀ ਨਜ਼ਰ ਤੇ ਹਿੰਮਤ ਉੱਚੀ, ਦਾਇਆ ਉੱਚਾ ਰੱਖੀ। ਅਰਸ਼ੀ ਤਾਣ ਜਿਹਦੇ ਕੋਈ ਪੱਲੇ, ਸੋ ਕਿਉਂ ਪੁੰਜੇ ਆਏ। ਜਿਹਦੇ ਕੋਲ ਰੱਬ ਦੇ ਘਰ ਵਿਚ ਉਡਾਰੀ ਮਾਰਨ ਦੀ ਤਾਕਤ ਹੈ, ਉਹ ਕਿਉਂ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਉਲਝੇ? ਸਤਿਗੁਰੂ ਕਿਰਪਾ ਕਰੇ ਸਾਨੂੰ ਆਤਮ ਚਿੰਤਨ, ਆਤਮ ਅਭਿਆਸ, ਅੰਦਰ ਦੀ ਦਾਤ ਬਖਸ਼ ਦੇ ਦਾਤਾ। ਇਤਨੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਤਰਸ ਖਾ ਕੇ ਇਹ ਸੇਵਾ ਲਈ ਹੈ। ਮੈਂ ਸਮੁੱਚੀ ਸੰਗਤ ਦਾ, ਪ੍ਰਬੰਧਕ ਵੀਰਾਂ ਦਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਆਪਣੀ ਗੋਦ ਵਿਚ ਬਿਠਾ ਕੇ ਪਿਆਰ ਬਖਸ਼ਿਆ, ਫਿਰ ਜਿਵੇਂ ਸਤਿਗੁਰੂ ਕਿਰਪਾ ਕਰਨ ਸਬੱਬ ਬਣਿਆ ਆਪ ਸੰਗਤ ਦੇ ਦਰਸ਼ਨ ਦੀਦਾਰਾਂ ਲਈ। ਸਤਿਗੁਰੂ ਫਿਰ ਪ੍ਰੇਰ ਕੇ ਲਿਆਉਣ, ਕਿਉਂਕਿ ਕੱਲ ਸਵੇਰ ਤੋਂ ਫ੍ਰੀ ਮਾਊਂਟ ਵਿਖੇ ਕਵਿਤਾ ਕਥਾ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਇੱਕ ਬੇਨਤੀ ਮੈਂ ਕਰਦੀ ਹਾਂ ਕਿ ਭਾਈ ਸਾਹਿਬ ਭਾਈ ਭੁਪਿੰਦਰਪਾਲ ਸਿੰਘ ਜੀ ਨੂੰ ਅੱਜ ਸਿਰੋਂ ਪਾਓ ਭੇਟਾ ਕੀਤਾ ਜਾਣਾ। ਪਲੀਜ਼ ਸਾਰੀ ਸੰਗਤ ਬੈਠੀ ਰਹੀ ਉਨੀ ਦੇਰ ਵਾਸਤੇ, ਗੁਰੂ ਮਹਾਰਾਜ ਦੇ ਸਤਿਕਾਰ ਵਿਚ ਤੇ ਭਾਈ ਸਾਹਿਬ ਜੀ ਦੇ ਸਤਿਕਾਰ ਵਿਚ ਅਜੇ ਉੱਠ ਕੇ ਜਾਣ ਦੀ ਖੇਚਲ ਨਾ ਕਰੋ। 2 ਮਿੰਟ ਦਾ ਸਮਾਂ ਲੱਗੇਗਾ, ਬੈਠੋ, ਇਸ ਤੋਂ ਬਾਅਦ ਤੁਸਾਂ ਨੂੰ ਖੁੱਲੀ ਛੁੱਟੀ ਹੋਵੇਗੀ। ਮੈਨੂੰ ਭਾਈ ਸਾਹਿਬ ਜੀ ਨੇ ਇਕ ਗੱਲ ਯਾਦ ਕਰਵਾ ਦਿੱਤੀ ਏ, ਮੌਲਾਨਾ ਰੂਮ ਦੀ ਗੱਲ ਕਰਦਿਆਂ ਕਰਦਿਆਂ, ਜਦੋਂ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਇੰਗਲੈਂਡ ਦੇ ਵਿਚ ਆਏ ਸਨ ਤੇ ਉਨ੍ਹਾਂ ਦੇ ਕੀਰਤਨ ਦੇ ਆਰੰਭ ਤੋਂ ਪਹਿਲਾਂ ਉਨ੍ਹਾਂ ਨੂੰ ਇੰਟਰੋਡਿਊਸ ਕਰਨ ਵਾਸਤੇ ਕਹਿ ਲਓ ਜਾਂ ਉਨ੍ਹਾਂ ਦਾ ਨਾਂ ਅਨਾਊਂਸ ਕਰਨ ਵਾਸਤੇ ਸੰਗਤਾਂ ਦੇ ਵਿਚਕਾਰ, ਉਥੋਂ ਦੀਆਂ ਸੰਗਤਾਂ ਨੇ ਮੈਨੂੰ ਸੇਵਾ ਬਖਸ਼ੀ ਸੀ ਤੇ ਮੇਰੇ ਮੂੰਹੋਂ ਕੁਦਰਤੀ ਰੱਬ ਵੱਲੋਂ ਇਹ ਬਚਨ ਨਿਕਲੇ ਸਨ, ਮੌਲਾਨਾ ਰੂਮ ਦੇ ਆਖੇ ਹੋਏ, ਹਰ ਕੁਜਾ ਦਰਦੇ ਦਵਾ ਆਂਝਾ ਰਸਤ, ਹਰ ਕੁਜ਼ਾ ਫਕਰੇ ਨਵਾ ਆਂਝਾ ਰਸਤ, ਆਬ ਕਮਜੂ ਤਿਸ਼ਨਗੀ ਆਵਰ ਬਦਸਤ, ਤਬ ਜੋਸ਼ਦ ਆਬ ਅਜ ਬਾਲਾ ਉਪਸਤ। ਮੈਂ ਇਹਦੇ ਅਰਥਾਂ ਵੱਲ ਨਹੀਂ ਜਾਵਾਂਗਾ, ਸਮਾਂ ਨਹੀਂ ਇਤਨਾ, ਭਾਈ ਸਾਹਿਬ ਜੀ ਸਿਆਣੇ ਨੇ ਜ਼ਰੂਰ ਸਮਝ ਗਏ ਹੋਣਗੇ। ਖੈਰ,